दंडवत बंदन अनेक बार सर्व कला समरथ डोलन तेरा खाओ प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु नानक देव सच्चे पातशाह जी दा अज प्रकाश पुरब है। सतगुरु नानक देव सच्चे पातशाह जी दे प्रकाश दे दिहाड़े दे मैं समूह साध संगत नूं लख लख वधाई देंदा। सतगुरु नानक देव सच्चे पातशाह जी दे अठवें स्वरूप सतगुरु हरकृष्ण सच्चे पातशाह जी दा पावन पवित्र इतिहास साहब जी लड़ीबद्ध श्रवण कर रहे से सतगुरां दे चल रहे इस इतिहास दे विच प्रसंग चल रहा से राम राय दा प्रसंग इत्थों तक पहुंचा है कि अपने निकटवर्ती सेवकां नूं राम राय कहिंदा है कि इको यतन रह गया है वह यतन अपनावांगा कि हर कृष्ण नूं इस बादशाह दिल्ली दे दी कचहरी दे विच बुलावांगा मैं बादशाह नूं किस तरीके दे नाल आखांगा ये सारा कुछ बयान कर रहे कल इत्थों तक कथा पहुंची सी अज इत्थों अगे मैं प्रारंभ करदा। इत्यादिक कह शाह सिखाए पठें दूत दे बुलवाए राम राय कहिंदा कि इस तरह दी बहुत सारियां गल्लां मैं कह के बादशाह नूं ते फिर बादशाह नूं सिखा देंगा फिर बादशाह अपना दूत कलेगा ते हर कृष्ण नूं बुलाया जावेगा। जावे इस थल मो आवन कर है तबे शाह को बहुत सिखर है कहिंदा राम राय के जदों हर कृष्ण इस दिल्ली शहर दे विच आ जाएगा ते फिर मैं बादशाह नूं कुछ इस तरीके दे नाल सिखावांगा कि उस हर कृष्ण दा भला हो नहीं सकदा। इस प्रकार को पावो भेद पर बैर जिस ते देखेद राम राय कहिंदा कि ऐसा भेद पा देंगा बादशाह दे विच ते हर कृष्ण दे विच ऐसा फर्क पा देंगा कि दोवां दा वैर पै जाएगा जिस वैर दे कारण कदे भी हर कृष्ण नूं सुख नहीं होवेगा खेद पचावेगा बादशाह दुख देगा। सर्व प्रकार करामो होरा जब फीको पर है इस ठौरा राम राय कहिंदा कि जदों हर कृष्ण इत्थे आण के फिक्का पै जाएगा ते फिर हर एक प्रकार दे नाल मैं बादशाह नूं कह के उस नूं हौला करांगा हर कृष्ण लगता जै कह जाहर होए करे अशरदा पुण सब कोए राम राय कहिंदा कि इस तरह करन दे नाल हर एक जगह दे उते जेड़ा छोटा पण है वह हर कृष्ण दा साबित हो जाएगा ते लोक फिर हर कृष्ण दे उते श्रद्धा नूं तारण नहीं करनगे। ਨਹੀਂ ਉਪਾਇਨ ਅਰਪਣ ਕਰ ਬਹੁਰ ਮੋਹ ਪਰ ਨਿਸ਼ਚਾ ਤਰ। ਕਹਿੰਦਾ ਕਿ ਕੋਈ ਵੀ ਹਰ ਕ੍ਰਿਸ਼ਨ ਦੇ ਚਰਨਾਂ ਦੇ ਵਿੱਚ ਆਪਣੀ ਭੇਟਾ ਅਰਪਣ ਨਹੀਂ ਕਰੇਗਾ, ਇਸ ਤੋਂ ਇਲਾਵਾ ਮੇਰੇ ਉੱਤੇ ਹੀ ਸਾਰੇ ਨਿਸ਼ਚੇ ਨੂੰ ਪ੍ਰਤੀਤ ਨੂੰ ਧਾਰਨ ਕਰਨਗੇ। ਰਸ ਨਹੀਂ ਰਹਿਣ ਦਿਉ ਸੰਗ ਸ਼ਾਹੂ, ਬਦੀ ਕਰੈ ਸਭ ਤੁਰਕ ਜੇ ਪਾਹੂ। ਰਾਮ ਰਾਏ ਕਹਿੰਦਾ ਕਿ ਕਿਸੇ ਵੀ ਤਰੀਕੇ ਦੇ ਨਾਲ ਹਰਿ ਕ੍ਰਿਸ਼ਨ ਦਾ ਜਿਹੜਾ ਰਸ ਹੈ ਉਹ ਮੈਂ ਬਾਦਸ਼ਾਹ ਦੇ ਨਾਲ ਨਹੀਂ ਰਹਿਣ ਦਿਆਂਗਾ, ਇਸ ਤੋਂ ਇਲਾਵਾ ਬਾਦਸ਼ਾਹ ਦੇ ਹੋਰ ਜਿਹੜੇ ਨਿਕਟਵਰਤੀ ਤੁਰਕ ਨੇ ਉਹ ਸਾਰੇ ਦੇ ਸਾਰੇ ਤੇ ਬਦੀ ਹਮੇਸ਼ਾ ਕਰਦੇ ਹੀ ਕਰਦੇ ਨੇ। ਕਰਾਮਾਤ ਕੇ ਤਕ ਦਿਖ ਰਾਵੈ, ਨਿਤ ਪ੍ਰਤੀ ਰੀਤ ਨਵੀਨ ਸਿਖਾਵੈ। ਰਾਮ ਰਾਏ ਕਹਿੰਦਾ ਕਿ ਮੇਰੇ ਤੋਂ ਬਹੁਤੀਆਂ ਸਾਰੀਆਂ ਕਰਾਮਾਤਾਂ ਇਹ ਸਾਰੇ ਦੇ ਸਾਰੇ ਨਿਤਾ ਪ੍ਰਤੀ ਹੀ ਦੇਖਦੇ ਨੇ ਤੇ ਨਵੀਂ ਤੋਂ ਨਵੀਂ ਗੱਲ ਮੈਂ ਇਹਨਾਂ ਨੂੰ ਕਰਕੇ ਦਿਖਾ ਦਿੰਦਾ। ਆਏ ਜੇ ਮਿਲੈ ਬਿਗਰੇ ਮਜਾਏ, ਜੇ ਨਿਤ ਪਿਤ ਪਰ ਕਰੈ ਸੁਭਾਏ। ਹੁਣ ਰਾਮ ਰਾਏ ਕਹਿੰਦਾ ਕਿ ਜੇਕਰ ਤੇ ਹਰਿ ਕ੍ਰਿਸ਼ਨ ਇੱਥੇ ਆ ਗਿਆ ਫੇਰ ਤੇ ਮੈਂ ਇਸ ਤਰ੍ਹਾਂ ਦਾ ਕੰਮ ਕਰਾਂਗਾ ਜੋ ਮੈਂ ਤੁਹਾਨੂੰ ਕਹਿ ਦਿੱਤਾ ਹੈ, ਪਰ ਕਹਿੰਦਾ ਕਿ ਜੇਕਰ ਇੱਥੇ ਨਾ ਆਇਆ, ਜੇ ਨਿਤ ਪਿਤ ਪਰ ਕਹਿ ਸੁਭਾਏ, ਜੇ ਆਪਣੇ ਪਿਤਾ ਜੀ ਵਰਗਾ ਹੀ ਸੁਭਾਵ ਉਸਨੇ ਧਾਰਨ ਕੀਤਾ, ਭਾਵ ਕਿ ਜੇਕਰ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਦੇ ਆਸ਼ੇ ਦੇ ਉੱਤੇ ਹੀ ਚੱਲਿਆ। ਕਰੇ ਹਕਾਰਨ ਜੇ ਨਹੀਂ ਆਵੇ, ਸ਼ਾਹ ਦੂਤ ਛੂਛੇ ਉਲਟਾਵੇ। ਕਿਉਂਕਿ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ ਕਿ ਮੈਂ ਉਸ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ, ਉਹ ਮਲੇਚ ਹੈ। ਹੁਣ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਦੇ ਬਾਰੇ ਗੱਲ ਕਰਦਾ ਹੈ ਰਾਮ ਰਾਏ ਕਿ ਜੇ ਤੇ ਇੱਥੇ ਆ ਗਿਆ ਤੇ ਫੇਰ ਤੇ ਮੈਂ ਬਾਦਸ਼ਾਹ ਨੂੰ ਸਿਖਾ ਕੇ ਇਸ ਤਰ੍ਹਾਂ ਦਾ ਕੁਝ ਕਰ ਦਿਆਂਗਾ, ਪਰ ਜੇ ਉਹਨੇ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਦੇ ਆਸ਼ੇ ਨੂੰ ਧਾਰਨ ਕੀਤਾ, ਜੇਕਰ ਉਹ ਵੀ ਇਹੀ ਗੱਲ ਮੰਨਦਾ ਹੋਵੇਗਾ ਕਿ ਮੈਂ ਉਸ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ, ਤੇ ਫਿਰ ਜਦੋਂ ਇਹ ਦੂਤ ਘੱਲੇਗਾ ਬਾਦਸ਼ਾਹ ਤੇ ਫੇਰ ਉਹ ਦੂਤਾਂ ਨੂੰ ਖਾਲੀ ਹੱਥ ਮੋੜ ਦੇਗਾ, ਭਾਵ ਕੇ ਨਾਲ ਨਹੀਂ ਆਵੇਗਾ। ਤੋ ਪੀ ਹਮ ਕੋ ਹੈ ਬਿਦਨੀ ਕੀ, ਪੁਜੈ ਪਾਵਨਾ ਹਮਰੇ ਜੀ ਕੀ। ਆਪਣੇ ਸੇਵਕਾਂ ਨੂੰ ਰਾਮ ਰਾਏ ਕਹਿੰਦਾ ਕਿ ਜੇ ਨਾ ਵੀ ਆਇਆ ਇੱਥੇ ਤਾਂ ਵੀ ਸਾਡੇ ਵਾਸਤੇ ਤੇ ਚੰਗੀ ਹੀ ਗੱਲ ਹੋਵੇਗੀ, ਸਾਡੇ ਮਨ ਦੀ ਜਿਹੜੀ ਭਾਵਨਾ ਹੈ ਨਾ ਉਹ ਫੇਰ ਵੀ ਪੂਰੀ ਹੋਵੇਗੀ। ਕਿਉਂਕਿ ਸ਼ਾਹ ਕਰੈ ਤਬ ਜ਼ੋਰ ਬਡੇਰਾ, ਰਿਸ ਕਰ ਸੈਣ ਪਠਾਵੈ ਫੇਰਾ। ਜੇ ਤੇ ਬਾਦਸ਼ਾਹ ਦੀ ਗੱਲ ਨੂੰ ਮੰਨ ਲਿਆ ਫੇਰ ਤੇ ਆਵੇਗਾ ਦਿੱਲੀ ਦੇ ਵਿੱਚ ਤੇ ਫਿਰ ਮੈਂ ਵਿਗਾੜ ਪੈਦਾ ਕਰਾਂਗਾ। ਜੇਕਰ ਬਾਦਸ਼ਾਹ ਦੇ ਘੱਲੇ ਹੋਏ ਦੂਤਾਂ ਦੇ ਸੱਦਿਆ ਨਾ ਆਇਆ ਤੇ ਫਿਰ ਬਾਦਸ਼ਾਹ ਆਪਣਾ ਜ਼ੋਰ ਵਿਖਾਵੇਗਾ ਤੇ ਫਿਰ ਗੁੱਸੇ ਦੇ ਨਾਲ ਜ਼ਬਰਦਸਤੀ ਫੜਨ ਦੇ ਵਾਸਤੇ ਸੈਨਾ ਨੂੰ ਭੇਜੇਗਾ। ਇਹਦੇ ਵਿੱਚ ਵੀ ਸਾਡਾ ਫਾਇਦਾ ਹੈ, ਸਾਡਾ ਹਿੱਤ ਹੈ। ਲਾਰੇ ਉਹ ਜਾਏ ਕਿਮ ਇਸ ਕੇ ਸਾਥ, ਅਤ ਜ਼ੋਰਾਵਰ ਦਿੱਲੀ ਨਾਥ। ਰਾਮ ਰਾਏ ਕਹਿੰਦਾ ਕਿ ਫਿਰ ਹਰਿ ਕ੍ਰਿਸ਼ਨ ਕਿਸ ਤਰੀਕੇ ਦੇ ਨਾਲ ਇਸ ਬਾਦਸ਼ਾਹ ਦੀ ਸੈਨਾ ਦੇ ਨਾਲ ਲੜੇਗਾ, ਕਿਉਂਕਿ ਬਹੁਤ ਵੱਡਾ ਇਹ ਜ਼ੋਰਾਵਰ ਦਿੱਲੀ ਦਾ ਪਤੀ ਬਾਦਸ਼ਾਹ ਹੈ, ਇਹਦੇ ਸਾਹਮਣੇ ਕੋਈ ਅੜ ਨਹੀਂ ਸਕਦਾ। ਅਪਰਿ ਉਪਾਏ ਬਣੈ ਤਬ ਨਾਹੀ, ਜੰਗਲ ਦੇਸ਼ ਪ੍ਰਵੇਸ਼ ਜਾਹੀ। ਰਾਮ ਰਾਏ ਕਹਿੰਦਾ ਕਿ ਉਸ ਵੇਲੇ ਹਰਿ ਕ੍ਰਿਸ਼ਨ ਹੋਰ ਤੇ ਕੋਈ ਜ਼ੋਰ ਕਰ ਨਹੀਂ ਸਕਦਾ, ਇੱਕੋ ਯਤਨ ਕਰ ਸਕਦਾ, ਇੱਕੋ ਉਪਾਅ ਕਰ ਸਕਦਾ ਕਿ ਉਹ ਉਸ ਇਲਾਕੇ ਨੂੰ ਛੱਡ ਕੇ, ਕੀਰਤਪੁਰ ਨੂੰ ਛੱਡ ਕੇ ਮਾਲਵੇ ਦੇ ਇਲਾਕੇ ਦੇ ਵਿੱਚ ਚਲੇ ਜਾਏਗਾ। ਛੋੜ ਜਾਏ ਗੋ ਕੀਰਤਪੁਰ ਕੋ, ਕਰਿਓ ਬਸਾਵਣ ਜੋ ਸ੍ਰੀ ਗੁਰ ਕੋ। ਤੇ ਕਹਿੰਦਾ ਕਿ ਫਿਰ ਕੀਰਤਪੁਰ ਨੂੰ ਛੱਡ ਕੇ ਉਹ ਚਲੇ ਜਾਏਗਾ ਮਾਲਵੇ ਦੇ ਇਲਾਕੇ ਦੇ ਵਿੱਚ, ਕੀਰਤਪੁਰ ਤੇ ਫਿਰ ਵਿਹਲਾ ਹੋਏਗਾ। ਜਿਮ ਮੈਂ ਨਿਕਸ ਰਹੋ ਅਨ ਠੌਰਾ, ਸੋ ਪੀ ਬਸੈ ਹੋ ਹੇ ਤਿਮ ਹੋਰਾ। ਜਿਸ ਤਰ੍ਹਾਂ ਮੈਂ ਉਸ ਪੁਰੀ ਦੇ ਵਿੱਚੋਂ ਨਿਕਲ ਕੇ ਹੋਰ ਜਗ੍ਹਾ ਦੇ ਉੱਤੇ ਰਿਹਾ ਹਾਂ, ਇਸੇ ਤਰੀਕੇ ਦੇ ਨਾਲ ਹਰਿ ਕ੍ਰਿਸ਼ਨ ਵੀ ਉਸ ਪੁਰੀ ਨੂੰ ਛੱਡੇਗਾ। ਸੋ ਪੀ ਬਸੈ ਹੋਏ ਤਿਮ ਹੋਰਾ, ਜਿਸ ਤਰ੍ਹਾਂ ਮੈਂ ਹੌਲਾ ਹੋ ਕੇ ਨਿਕਲਿਆ, ਇਸੇ ਤਰੀਕੇ ਦੇ ਨਾਲ ਉਹ ਵੀ ਹੌਲਾ ਹੋ ਕੇ ਕੀਰਤਪੁਰ ਤੋਂ ਨਿਕਲੇਗਾ। ਇਹ ਪੀ ਹੋਏ ਤਾਂ ਮੁਝ ਕੋ ਨੀਕੀ ਮਹਿਮਾ ਪਰ ਅਨਜ ਕੀ ਫਿੱਕੀ। ਕਹਿੰਦਾ ਕਿ ਇਸ ਤਰ੍ਹਾਂ ਹੋਣ ਦੇ ਨਾਲ ਵੀ ਸਾਡੀ ਭਲਿਆਈ ਦੀ ਗੱਲ ਹੈ, ਸਾਡੀ ਚੰਗਿਆਈ ਦੀ ਗੱਲ ਹੈ। ਇਸ ਤਰ੍ਹਾਂ ਹੋਣ ਦੇ ਨਾਲ ਜਿਹੜੀ ਹਰਿਕ੍ਰਿਸ਼ਨ ਮੇਰੇ ਛੋਟੇ ਭਰਾ ਦੀ ਮਹਿਮਾ ਹੈ ਨਾ, ਉਹ ਫਿੱਕੀ ਪੈ ਜਾਏਗੀ। ਮੋਹ ਪ੍ਰਤਾਪ ਬਿਰਧਾਇ ਬਦੇਰਾ ਅਜ਼ਮਤ ਤੇ ਰਸ ਨੌ ਰੰਗ ਕੇਰਾ। ਕਰਾਮਾਤ ਦੇ ਕਰਕੇ ਮੇਰਾ ਬਾਦਸ਼ਾਹ ਦੇ ਨਾਲ ਬੜਾ ਪ੍ਰੇਮ ਹੈ, ਬੜਾ ਰਸ ਹੈ, ਤੇ ਬਾਦਸ਼ਾਹ ਫਿਰ ਮੇਰੇ ਪ੍ਰਤਾਪ ਨੂੰ ਵੱਡਾ ਕਰਕੇ ਦਿਖਾਏਗਾ। ਦੋਨੋ ਬਿਦਨ ਲਾਭ ਹੈ ਮੋਹੀ ਹੋਰਾ ਅਨਜ ਕਰੇਮ ਹੋਹੀ। ਸਾਰੇ ਆਪਣੇ ਸੇਵਕਾਂ ਨੂੰ ਸੁਣਾ ਕੇ ਕਹਿੰਦਾ ਕਿ ਦੋਨਾਂ ਹੀ ਵਿਧੀਆਂ ਦੇ ਨਾਲ ਮੇਰਾ ਤੇ ਲਾਭ ਹੀ ਲਾਭ ਹੈ, ਮੇਰਾ ਤੇ ਫਾਇਦਾ ਹੀ ਫਾਇਦਾ ਹੈ। ਹੋਰਾ ਅਨਜ ਕਰੇ ਇਮ ਹੋਹੀ, ਇਸ ਤਰੀਕੇ ਨੂੰ ਅਪਣਾਉਣ ਦੇ ਕਰਕੇ ਆਪਣੇ ਛੋਟੇ ਭਰਾ ਨੂੰ ਮੈਂ ਹੌਲਾ ਕਰ ਸਕਦਾ। ਇਮ ਸ੍ਰੀ ਰਾਮ ਰਾਏ ਨੇ ਕਹਿਓ ਸਕਲ ਮਸੰਦ ਮੇਵੜਨ ਲਹਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਰਾਏ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਜਿਨ੍ਹਾਂ ਗੱਲਾਂ ਨੂੰ ਉਹਦੇ ਮਸੰਦਾਂ ਨੇ ਤੇ ਮੇਵੜਿਆਂ ਨੇ ਸਾਰਿਆਂ ਨੇ ਸੁਣਿਆ। ਤਿਸ ਕੇ ਬਾਕਣ ਕੌ ਸਨਮਾਨਤ ਤਬ ਗੁਰਦਾਸ ਆਦ ਬਖਾਨਤ। ਰਾਮ ਰਾਏ ਦੀਆਂ ਗੱਲਾਂ ਦਾ ਸਨਮਾਨ ਕਰਨ ਦੇ ਵਾਸਤੇ, ਉਹਦੀਆਂ ਆਖੀਆਂ ਹੋਈਆਂ ਗੱਲਾਂ ਦੀ ਸ਼ਲਾਘਾ ਕਰਨ ਦੇ ਵਾਸਤੇ ਉਸ ਵੇਲੇ ਜਿਹੜਾ ਗੁਰਦਾਸ ਹੈ ਉਹਦਾ ਸੇਵਕ ਉਹ ਇਸ ਤਰ੍ਹਾਂ ਕਹਿੰਦਾ, ਕਹਿੰਦਾ ਕੋ ਤੁਮ ਤੇ ਬੁੱਧੀਵਾਨ ਬਿਸਾਲਾ ਔਰ ਸਰਵਗ ਸਰਵ ਹੀ ਕਾਲਾ। ਕਹਿੰਦਾ ਹੇ ਰਾਮ ਰਾਏ ਜੀ, ਤੁਹਾਡੇ ਤੋਂ ਵੱਡਾ ਵਿਸ਼ਾਲ ਬੁੱਧੀ ਵਾਲਾ ਹੋਰ ਕੌਣ ਹੋ ਸਕਦਾ? ਤੁਸੀਂ ਤੇ ਸਰਵਗ ਹੋ, ਤੁਸੀਂ ਤੇ ਸਮਰੱਥ ਹੋ ਹਰ ਇੱਕ ਸਮੇਂ ਦੇ ਉੱਤੇ। ਹਾਣ ਲਾਭ ਜਸ ਅਪ ਜਸ ਦਾਨ ਗੌਰਾ ਅਰ ਹੌਰਾ ਜਗ ਹੌਨ। ਤੁਸੀਂ ਹਾਨੀ ਨੂੰ ਜਾਣਦੇ ਹੋ, ਤੁਸੀਂ ਲਾਭ ਨੂੰ ਜਾਣਦੇ ਹੋ, ਤੁਸੀਂ ਜਸ ਨੂੰ ਜਾਣਦੇ ਹੋ ਔਰ ਅਪ ਜਸ ਦੀ ਵੀ ਤੁਹਾਨੂੰ ਗਿਆਤਾ ਹੈ। ਗੌਰਾ ਅਰ ਹੌਰਾ ਜਗ ਹੌਨ, ਕਿਸ ਤਰੀਕੇ ਦੇ ਨਾਲ ਦੁਨੀਆਂ ਦੇ ਵਿੱਚ ਗੌਰਾ ਹੋਣਾ ਹੈ, ਭਾਵ ਕੇ ਵਿਸ਼ੇਸ਼ ਹੋਣਾ ਹੈ, ਭਾਰਾ ਹੋਣਾ ਹੈ, ਇਹ ਵੀ ਤੁਸੀਂ ਜਾਣਦੇ ਹੋ, ਤੇ ਕਿਸ ਤਰੀਕੇ ਦੇ ਨਾਲ ਕਿਸੇ ਨੂੰ ਹੌਲਾ ਕਰਨਾ ਹੈ ਇਹ ਵੀ ਤੁਸੀਂ ਜਾਣਦੇ। ਗੁਰ ਕਰ ਕੀ ਜੇ ਤੱਕ ਵਡਿਆਈ ਹਸਤਾ ਮਲ ਜਿਮ ਲਖੋ ਸਦਾਈ। ਕਹਿੰਦਾ ਕਿ ਹੇ ਰਾਮ ਰਾਏ ਜੀ, ਗੁਰੂ ਘਰ ਦੀ ਜਿੰਨੀ ਵੀ ਵਡਿਆਈ ਹੈ ਉਹਦਾ ਤੁਹਾਨੂੰ ਇਸ ਤਰ੍ਹਾਂ ਗਿਆਨ ਹੈ ਕਿ ਜਿਵੇਂ ਹੱਥ ਦੇ ਉੱਤੇ ਔਲਾ ਰੱਖਿਆ ਹੋਵੇ। ਮੈਂ ਅੱਗੇ ਵੀ ਇੱਕ ਦਿਨ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਪ੍ਰਤੱਖ ਰੂਪ ਦੇ ਵਿੱਚ ਜਦੋਂ ਕੋਈ ਹਥੇਲੀ ਦੇ ਉੱਤੇ ਚੀਜ਼ ਰੱਖੀ ਜਾਂਦੀ ਹੈ ਉਹ ਸਾਫ਼ ਸਾਫ਼ ਦਿਖਾਈ ਦਿੰਦੀ ਹੈ, ਉਹਦੇ ਵਿੱਚ ਕੋਈ ਓਹਲਾ ਨਹੀਂ ਹੁੰਦਾ, ਕੋਈ ਭਰਮ ਨਹੀਂ ਹੁੰਦਾ। ਇਸ ਕਰਕੇ ਬਹੁਤੀ ਵਾਰੀ ਇਸੇ ਹੀ ਗੱਲ ਦਾ ਜਿਹੜਾ ਹਵਾਲਾ ਹੈ ਉਹ ਦਿੱਤਾ ਜਾਂਦਾ ਹੈ। ਕਦੇ ਕਦੇ ਬੇਰ ਦੀ ਗੱਲ ਕਰ ਦਿੰਦੇ ਨੇ, ਕਦੇ ਔਲੇ ਦੀ ਗੱਲ ਕਰ ਦਿੰਦੇ ਨੇ, ਇਸੇ ਤਰੀਕੇ ਦੇ ਨਾਲ। ਹੁਣ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਔਲੇ ਦਾ ਪ੍ਰਮਾਣ ਦਿੱਤਾ ਹੈ ਕਿ ਜਿਹੜਾ ਗੁਰਦਾਸ ਰਾਮ ਰਾਏ ਦਾ ਸੇਵਕ ਹੈ ਉਹ ਕਹਿੰਦਾ ਹੈ ਕਿ ਰਾਮ ਰਾਏ ਜੀ, ਗੁਰੂ ਘਰ ਦੀ ਵਡਿਆਈ ਦਾ ਤੁਹਾਨੂੰ ਇਸ ਤਰ੍ਹਾਂ ਗਿਆਨ ਹੈ ਕਿ ਜਿਵੇਂ ਹਥੇਲੀ ਦੇ ਉੱਤੇ ਔਲਾ ਧਰਿਆ ਹੋਵੇ। ਜਿਮ ਰਾਵਰ ਕੋ ਨੀਕੋ ਹੋਏ ਤਿਮ ਚਿਤ ਚਾਹਤ ਹਮ ਸਭ ਕੋਏ। ਸੇਵਕ ਰਾਮ ਰਾਏ ਦਾ ਗੁਰਦਾਸ ਕਹਿੰਦਾ ਕਿ ਹੇ ਰਾਮ ਰਾਏ ਜੀ, ਜਿਸ ਤਰ੍ਹਾਂ ਤੁਹਾਨੂੰ ਚੰਗਾ ਹੋਵੇ, ਜਿਹੜੀ ਗੱਲ ਦੇ ਵਿੱਚ ਤੁਹਾਡਾ ਫਾਇਦਾ ਹੋਵੇ, ਅਸੀਂ ਤੇ ਹਮੇਸ਼ਾ ਉਹੀ ਗੱਲ ਚਾਹੁੰਦੇ ਰਹਿੰਦੇ। ਚੜੇ ਆਪ ਕੇ ਬੇਰੇ ਮਾਹੇ ਹਾਣ ਲਾਭ ਤੁਮਰੇ ਸੰਗ ਪਾਹੇ। ਗੁਰਦਾਸ ਕਹਿੰਦਾ ਹੇ ਰਾਮ ਰਾਏ ਸਤਿਗੁਰੂ ਜੀ, ਅਸੀਂ ਤੁਹਾਡੇ ਬੇੜੇ ਦੇ ਵਿੱਚ ਚੜੇ ਹੋਇਆ, ਹਾਣ ਲਾਭ ਤੁਮਰੇ ਸੰਗ ਪਾਹੇ। ਕੀ ਹਾਨੀ ਹੋਣੀ ਹੈ, ਕੀ ਲਾਭ ਹੋਣਾ ਹੈ, ਇਹ ਤੁਹਾਡੇ ਨਾਲ ਹੀ ਸਾਡਾ ਹੈ। ਭਾਵ ਕਿ ਜੇਕਰ ਤੁਹਾਡੀ ਹਾਨੀ ਹੋਵੇਗੀ ਸਾਡੀ ਵੀ ਹਾਨੀ ਹੈ, ਜੇ ਤੁਹਾਨੂੰ ਲਾਭ ਹੋਵੇਗਾ ਤੇ ਤੁਸੀਂ ਸਾਡੇ ਗੁਰੂ ਹੋ, ਸਾਨੂੰ ਵੀ ਫਿਰ ਫਾਇਦਾ ਹੋਏਗਾ। ਅਵਤੇ ਦੋਨੋ ਪ੍ਰਾਤਨ ਕੇਰਾ ਨੀਕੀ ਰੀਤ ਸਮਾਜ ਕਨੇਰਾ। ਪਰ ਗੁਰਦਾਸ ਹੱਥ ਜੋੜ ਕੇ ਕਹਿੰਦਾ ਕਿ ਰਾਮ ਰਾਏ ਜੀ, ਮੈਂ ਤੁਹਾਨੂੰ ਇੱਕ ਮਸ਼ਵਰਾ ਦੇਣਾ ਚਾਹੁੰਦਾ, ਮੈਂ ਇੱਕ ਸੁਝਾਅ ਦੇਣਾ ਚਾਹੁੰਦਾ। ਆਵਤੇ ਦੋਨੋ ਪ੍ਰਾਤਨ ਕੇਰਾ ਨੀਕੀ ਰੀਤ ਸਮਾਜ ਕਨੇਰਾ। ਰਾਮ ਰਾਏ ਜੀ, ਇਸ ਵੇਲੇ ਤੁਹਾਡਾ ਦੋਵਾਂ ਹੀ ਭਰਾਵਾਂ ਦਾ ਚੰਗੇ ਤਰੀਕੇ ਦੇ ਨਾਲ ਸਮਾਜ ਬਣਿਆ ਹੋਇਆ, ਤੁਹਾਡੀਆਂ ਵੀ ਸੰਗਤਾਂ ਨੇ ਤੇ ਤੁਹਾਡੇ ਭਰਾ ਦੀਆਂ ਵੀ ਸੰਗਤਾਂ ਨੇ। ਸੁਜਾਸ ਦੋਹਣ ਕੋ ਜਗ ਮੈਂ ਫੈਲਾ, ਉਜਲ ਜਥਾ ਹਿਮਾਲੈ ਜੈਸਾ। ਗੁਰਦਾਸ ਕਹਿੰਦਾ ਕਿ ਰਾਮ ਰਾਏ ਜੀ, ਇਸ ਵੇਲੇ ਤੁਹਾਡਾ ਜਿਹੜਾ ਉਜਲ ਜਸ ਹੈ ਉਹ ਜਗ ਦੇ ਵਿੱਚ ਇਸ ਤਰ੍ਹਾਂ ਫੈਲਿਆ ਹੋਇਆ ਜਿਸ ਤਰ੍ਹਾਂ ਕਿ ਹਿਮਾਲਾ ਪਰਬਤ ਹੋਵੇ। ਹੁਣ ਉਜਲ ਤੋਂ ਭਾਵ ਹੈ ਕਿ ਚਿੱਟਾ, ਜਿਸ ਤਰ੍ਹਾਂ ਕਿ ਹਿਮਾਲਿਆ ਪਰਬਤ ਦੇ ਉੱਤੇ ਬਰਫ਼ ਪਈ ਹੋਵੇ, ਚਿੱਟੀ ਦਿਖਾਈ ਦਿੰਦੀ ਹੈ, ਇਸੇ ਤਰ੍ਹਾਂ ਤੁਹਾਡਾ ਦੋਵਾਂ ਭਰਾਵਾਂ ਦਾ ਜਸ ਉਜਲ ਚਿੱਟਾ ਫੈਲਿਆ ਹੋਇਆ ਬਰਫੀਲੇ ਪਹਾੜ ਦੀ ਤਰ੍ਹਾਂ। ਜੇ ਬਿਰੋਧ ਬਦ ਗਯੋ ਕਨੇਰਾ, ਕੋ ਜਾਣੈ ਕਿਮ ਹੋਵੇ ਫੇਰਾ। ਪਰ ਕਹਿੰਦਾ ਕਿ ਰਾਮ ਰਾਏ ਜੀ, ਜੇਕਰ ਇਸ ਤਰ੍ਹਾਂ ਕਰਨ ਦੇ ਨਾਲ ਬਹੁਤਾ ਹੀ ਜ਼ਿਆਦਾ ਤੁਹਾਡਾ ਦੋਵਾਂ ਦਾ ਵਿਰੋਧ ਪੈਦਾ ਹੋ ਗਿਆ ਤੇ ਫੇਰ ਪਤਾ ਨਹੀਂ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਵੇਗਾ।
ਐਸੀ ਬਾਤ ਕਰਨ ਬਣ ਆਵੇ, ਤੁਮ ਕਰਤੇ ਗੁਰਤਾ ਨਹੀਂ ਜਾਵੇ।
ਗੁਰਦਾਸ ਕਹਿੰਦਾ ਕਿ ਰਾਮ ਰਾਏ ਜੀ, ਇੰਨੀ ਕੁ ਗੱਲ ਕਰਨੀ ਬਣਦੀ ਹੈ ਕਿ ਜਿਸ ਗੱਲ ਨੂੰ ਕਰਨ ਦੇ ਨਾਲ ਤੁਹਾਡੇ ਘਰ ਤੋਂ ਗੁਰਿਆਈ ਹੋਰ ਬਾਹਰ ਕਿਧਰੇ ਨਾ ਜਾਵੇ।
ਨਾ ਹੀ ਤਾਂ ਸੋਢੀ ਬਾਂਛਤ ਸਾਰੇ, ਗੁਰਤਾ ਹੇਤ ਕਰਤੇ ਉਪਚਾਰੇ।
ਕਹਿੰਦਾ ਕਿ ਨਹੀਂ ਤੇ ਬਾਕੀ ਜਿੰਨੇ ਵੀ ਸੋਢੀ ਨੇ ਉਹ ਤੇ ਸਾਰੇ ਦੇ ਸਾਰੇ ਗੁਰਿਆਈ ਨੂੰ ਲੋੜਦੇ ਨੇ, ਗੁਰਿਆਈ ਦੇ ਵਾਸਤੇ ਉਹ ਬੜੇ ਉਪਚਾਰ ਕਰ ਰਹੇ ਨੇ, ਇਸ ਕਰਕੇ ਸੰਭਲ ਕੇ ਐਸਾ ਚੱਲੋ ਕਿ ਤੁਹਾਡੇ ਘਰ ਦੇ ਵਿੱਚੋਂ ਗੁਰਿਆਈ ਬਾਹਰ ਨਾ ਜਾਵੇ। ਇੱਕ ਤੇ ਤੁਹਾਡਾ ਛੋਟਾ ਭਰਾ ਗੁਰੂ ਬਣਿਆ ਹੋਇਆ ਤੇ ਦੂਸਰਾ ਤੁਸੀਂ ਗੁਰਿਆਈ ਦਾ ਦਾਵਾ ਕਰਦੇ ਹੋ, ਇੰਨਾ ਵਿਰੋਧ ਨਾ ਆਪਸ ਦੇ ਵਿੱਚ ਪਾ ਲਿਓ ਕਿ ਤੁਹਾਡੇ ਦੋਵਾਂ ਦੇ ਕੋਲ ਹੀ ਗੁਰਿਆਈ ਨਾ ਰਵੇ।
ਬਦੇ ਕ੍ਰੋਧ ਅਸ ਨਹੀਂ ਹੋਏ ਜਾਏ, ਅਰਪੈ ਗੁਰਤਾ ਪਰਸੋ ਥਾਏ।
ਕ੍ਰੋਧ ਦੇ ਵਧਣ ਦੇ ਕਰਕੇ ਕਿਤੇ ਐਸਾ ਨਾ ਹੋਵੇ ਕਿ ਗੁਰਿਆਈ ਕਿਸੇ ਹੋਰ ਜਗ੍ਹਾ ਦੇ ਉੱਤੇ ਚਲੀ ਜਾਵੇ।
ਕਹਿੰਦਾ ਸ਼ਾਹ ਮਹਾਬਾਦੀ ਬਿਗੜੈ ਹੈ, ਜੇ ਕੁਛ ਵਿਗੜ ਤਾਂ ਹੈ ਜੈ ਹੈ।
ਕਹਿੰਦਾ ਕਿ ਬਾਦਸ਼ਾਹ ਬੜਾ ਬਾਦੀ ਹੈ, ਉਹ ਵਿਗੜੇਗਾ ਤੁਹਾਡੇ ਕਹਿਣ ਦੇ ਉੱਤੇ, ਪਰ ਜੇ ਕੁਛ ਵਿਗੜ ਤਾਂ ਹੈ ਜੈ ਹੈ, ਜੇ ਕੁਝ ਵਿਗੜ ਉਸ ਜਗ੍ਹਾ ਤੇ ਹੋ ਗਿਆ ਭਾਵ ਕੇ ਕਰਤਾਰਪੁਰ ਦੇ ਵਿੱਚ।
ਤੁਮੈ ਕਲੰਕ ਚੜੈ ਨਹੀਂ ਜੈਸੇ, ਕਰਨੋ ਬਣੈ ਆਪ ਕੋ ਤੈਸੇ।
ਰਾਮ ਰਾਏ ਨੂੰ ਸਮਝਾਉਣ ਦਾ ਯਤਨ ਕਰਦਾ ਉਹਦਾ ਸੇਵਕ ਗੁਰਦਾਸ, ਕਹਿੰਦਾ ਕਿ ਐਸਾ ਕੰਮ ਕਰਨਾ ਚਾਹੀਦਾ ਕਿ ਜਿਹੜਾ ਕੰਮ ਕਰਨ ਦੇ ਨਾਲ ਤੁਹਾਡੇ ਮੱਥੇ ਦੇ ਉੱਤੇ ਕਿਸੇ ਵੀ ਪ੍ਰਕਾਰ ਦਾ ਕੋਈ ਦੋਸ਼ ਤੇ ਕਲੰਕ ਨਾ ਲੱਗੇ।
ਕਰਨੋ ਬਣੇ ਆਪ ਕੋ ਤੈਸੇ, ਐਸਾ ਹੀ ਸਿਰਫ ਕੰਮ ਕਰਨਾ ਬਣਦਾ
ਕਿ ਤੁਹਾਡੇ ਮੱਥੇ ਤੇ ਕਿਸੇ ਪ੍ਰਕਾਰ ਦਾ ਦੋਸ਼ ਨਾ ਲੱਗੇ ਕਿ ਹਰਿਕ੍ਰਿਸ਼ਨ ਦੇ ਨਾਲ ਤੁਸੀਂ ਕੀ ਕੀਤਾ।
ਕਰੈ ਬਾਦ ਜਬ ਨੌ ਰੰਗ ਮਹਾ, ਲਗੈ ਬਿਗਾੜਨ ਜੋ ਕਿਛ ਤਾਂ।
ਤੁਹਾਡੇ ਦੱਸਣ ਦੇ ਮੁਤਾਬਕ ਬਾਦਸ਼ਾਹ ਨੂੰ ਤੁਸੀਂ ਸਿਖਾਵੋਗੇ ਤੇ ਬਾਦਸ਼ਾਹ ਫੇਰ ਬਾਦ ਕਰੇਗਾ, ਝਗੜਾ ਸਹੇੜੇਗਾ। ਲਗੈ ਬਿਗਾੜਨ ਜੋ ਕਿਛ ਤਾਂ, ਭਾਵ ਕੇ ਕੀਰਤਪੁਰ ਦੇ ਵਿੱਚ ਵਿਗਾੜ ਕਰਨ ਲੱਗ ਜਾਵੇਗਾ ਬਾਦਸ਼ਾਹ।
ਕਰੈ ਅਯੋਗ ਤੁਰਕ ਗਨ ਕਹੇ, ਅਸ ਨਹੀਂ ਹੋਏ ਬਸ ਨਾ ਤੁਮ ਰਹੇ।
ਕਹਿੰਦਾ ਹੈ ਕਿ ਐਸੀ ਅਯੋਗ ਗੱਲ ਤੁਰਕਾਂ ਦੇ ਕਹਿਣ ਦੇ ਉੱਤੇ ਵੀ ਬਾਦਸ਼ਾਹ ਕਰੇਗਾ ਹਰਿਕ੍ਰਿਸ਼ਨ ਦੇ ਨਾਲ, ਪਰ ਅਸ ਨਹੀਂ ਹੋਏ ਬਸ ਨਾ ਤੁਮ ਰਹੇ, ਕਿਤੇ ਐਸਾ ਨਾ ਹੋਵੇ ਕਿ ਬਾਦਸ਼ਾਹ ਵੀ ਤੁਹਾਡੇ ਤੋਂ ਬਾਹਰਾ ਹੋ ਜਾਵੇ, ਤੁਹਾਡੇ ਹੁਕਮ ਦੇ ਵਿੱਚ ਨਾ ਰਵੇ।
ਜਥਾ ਮਤੰਗ ਬਲੀ ਕੀ ਸੁੰਡਾ, ਦੇਪਕ ਰਾਏ ਪ੍ਰਥਮ ਤਿਮ ਡੰਡਾ।
ਹੁਣ ਇੱਕ ਦਲੀਲ ਦੇ ਕੇ ਇੱਕ ਦ੍ਰਿਸ਼ਟਾਂਤ ਦੇ ਕੇ ਰਾਮ ਰਾਏ ਨੂੰ ਆਪਣੀ ਗੱਲ ਪੇਸ਼ ਕਰਦਾ ਹੈ। ਉਹਦਾ ਸੇਵਕ ਗੁਰਦਾਸ ਕਹਿੰਦਾ ਹੈ ਕਿ ਜਿਸ ਤਰ੍ਹਾਂ ਇੱਕ ਬਹੁਤ ਮਸਤ ਹਾਥੀ ਹੁੰਦਾ, ਉਹਦੀ ਸੁੰਡ ਦੇ ਵਿੱਚ ਇੱਕ ਤਕੜਾ ਡੰਡਾ ਫੜਾ ਦੇਈਦਾ ਤਾਂ ਕਿ ਦੂਸਰੇ ਦੇ ਉੱਤੇ, ਵਿਰੋਧੀ ਦੇ ਉੱਤੇ ਉਹ ਵਾਰ ਕਰੇ। ਪੁਨੇ ਮਚਾਵਣ ਚਾਹੇ ਕੋਈ ਕਿਮ ਛੂਟੈ ਗਹਿ ਲੀਨਸ ਜੋਈ, ਪਰ ਜੇਕਰ ਐਸਾ ਕੀਤਾ ਜਾਵੇ ਕਿ ਪਹਿਲਾਂ ਤੇ ਮਸਤ ਹੋਏ ਹੋਏ ਹਾਥੀ ਦੀ ਸੁੰਡ ਦੇ ਵਿੱਚ ਤਕੜਾ ਡੰਡਾ ਫੜਾ ਦੀਏ ਤੇ ਫਿਰ ਜਿਹਨੇ ਡੰਡਾ ਫੜਾਇਆ ਹੋਵੇ ਜੇਕਰ ਉਹੀ ਚਾਹੇ ਕਿ ਮੈਂ ਡੰਡਾ ਛੁਡਾ ਦਿਆਂ ਤਾਂ ਕਿ ਜਿਹਦੇ ਤੇ ਵਾਰ ਕਰਨਾ ਉਹਦੇ ਤੇ ਵਾਰ ਨਾ ਕਰੇ, ਤੇ ਐਸਾ ਹੋ ਨਹੀਂ ਸਕਦਾ। ਇੱਕ ਵਾਰੀ ਜਿਹੜਾ ਡੰਡਾ ਫੜ ਲੈਂਦਾ ਮਸਤ ਹਾਥੀ ਉਹ ਫਿਰ ਛੱਡਦਾ ਨਹੀਂ, ਉਹ ਵਾਰ ਜ਼ਰੂਰ ਕਰਦਾ ਕਿਉਂਕਿ ਉਸਨੇ ਫੜਜੂ ਲਿਆ ਹੁੰਦਾ। ਐਸੀ ਬਾਤ ਨਹੀਂ ਕੁਛ ਕੀਜੈ ਜਿਸ ਤੇ ਲੱਗਦਾ ਆਪਣਾ ਲਖੀਜੈ। ਹੁਣ ਪ੍ਰਮਾਣ ਦੇ ਰਿਹਾ ਹੈ ਬਾਦਸ਼ਾਹ ਦੇ ਉੱਤੇ, ਭਾਵ ਕੇ ਬਾਦਸ਼ਾਹ ਇੱਕ ਮੱਤਿਆ ਹੋਇਆ ਹੰਕਾਰ ਦਾ ਹਾਥੀ ਹੈ ਤੇ ਤੁਸੀਂ ਆਪਣੇ ਭਰਾ ਦੇ ਵਿਰੋਧ ਦੇ ਵਿੱਚ ਉਹਨੂੰ ਮਾਰਨ ਦੇ ਵਾਸਤੇ ਇੱਕ ਡੰਡਾ ਫੜਾਓਗੇ ਤੇ ਫਿਰ ਐਸਾ ਨਹੀਂ ਹੋ ਸਕਣਾ ਕਿ ਤੁਸੀਂ ਉਸ ਮੱਤੇ ਹੋਏ ਹੰਕਾਰ ਦੇ ਹਾਥੀ ਦੇ ਕੋਲੋਂ ਡੰਡਾ ਛੁਡਾ ਲਓ ਤਾਂ ਕਿ ਹਰਕ੍ਰਿਸ਼ਨ ਨੂੰ ਬਹੁਤਾ ਨੁਕਸਾਨ ਨਾ ਪਹੁੰਚਾਵੇ। ਕਹਿਣ ਤੋਂ ਭਾਵ ਹੈ ਕਿ ਬਾਦਸ਼ਾਹ ਮਰਵਾ ਵੀ ਸਕਦਾ ਹੈ ਤੁਹਾਡੇ ਭਰਾ ਨੂੰ। ਇਸ ਕਰਕੇ ਆਪਣੀ ਦਲੀਲ ਪੇਸ਼ ਕਰਦਾ ਹੈ ਗੁਰਦਾਸ ਕੇ, ਐਸੀ ਬਾਤ ਨਹੀਂ ਕੁਛ ਕੀਜੈ, ਐਸੀ ਗੱਲ ਕੋਈ ਵੀ ਨਾ ਕਰਿਓ ਜਿਸ ਤੇ ਲਗਤਾ ਆਪਣਾ ਲਖੀਜੈ, ਜਿਹੜਾ ਕੰਮ ਕਰਨ ਦੇ ਨਾਲ ਤੁਹਾਡਾ ਛੋਟਾਪਣ ਦੁਨੀਆਂ ਦੇ ਉੱਤੇ ਜ਼ਾਹਰ ਹੋਵੇ, ਕਿਉਂਕਿ ਜੇਕਰ ਤੁਸੀਂ ਐਸਾ ਕਰੋਗੇ ਦੁਨੀਆਂ ਤੁਹਾਡੀ ਨਿੰਦਿਆ ਕਰੋਗੇ ਤੇ ਜਿਹੜਾ ਤੁਸੀਂ ਮਾੜਾ ਕੰਮ ਕਰੋਗੇ ਉਹਦੇ ਨਾਲ ਤੁਹਾਡੀ ਵਡਿਆਈ ਹੋ ਨਹੀਂ ਸਕਦੀ, ਇਸ ਕਰਕੇ ਤੁਹਾਨੂੰ ਕੋਈ ਕਿਵੇਂ ਗੁਰੂ ਮੰਨੇਗਾ। ਸਾਰੇ ਲੋਕ ਕਹਿਣਗੇ ਕਿ ਆਪਣੇ ਭਰਾ ਦੇ ਨਾਲ ਹੀ ਇਸ ਨੇ ਐਸਾ ਸਲੂਕ ਕੀਤਾ। ਰਾਵਰ ਕੀ ਚਾਹਤ ਭਲੇ ਆਈ, ਇਸ ਕਾਰਨ ਤੇ ਭਾਖ ਸੁਣਾਈ। ਰਾਮ ਰਾਏ ਦਾ ਸੇਵਕ ਗੁਰਦਾਸ ਕਹਿੰਦਾ ਹੈ ਕਿ ਰਾਮ ਰਾਏ ਜੀ ਮੈਂ ਤੁਹਾਡੀ ਭਲਾਈ ਚਾਹੁੰਦਾ ਹਾਂ, ਇਸ ਕਰਕੇ ਮੈਂ ਤੁਹਾਨੂੰ ਆਪਣਾ ਇਹ ਸੁਝਾਅ ਦੱਸਿਆ। ਤਬ ਸ੍ਰੀ ਰਾਮ ਰਾਏ ਸੁਣ ਕਹਿਓ, ਇਮ ਨਹੀਂ ਹੋਏ ਜੇ ਤੁਮ ਮਨ ਲਹਿਓ। ਗੁਰਦਾਸ ਦੀ ਗੱਲ ਨੂੰ ਸਮਝਿਆ ਰਾਮ ਰਾਏ ਨੇ। ਅੱਗੋਂ ਰਾਮ ਰਾਏ ਕਹਿੰਦਾ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋਵੇਗਾ ਜਿਸ ਤਰ੍ਹਾਂ ਦੀਆਂ ਗੱਲਾਂ ਤੂੰ ਸੋਚ ਰਹੇ।
ਸ੍ਰੀ ਨਾਨਕ ਜੀ ਨੀਕੀ ਕਰੇ, ਅਧਿਕ ਵਿਰੋਧ ਨਹੀਂ ਹਮ ਤਰੇ।
ਰਾਮ ਰਾਏ ਕਹਿੰਦਾ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਜੋ ਵੀ ਕਰਨਗੇ ਉਹ ਚੰਗਾ ਹੀ ਕਰਨਗੇ, ਅਧਿਕ ਵਿਰੋਧ ਨਹੀਂ ਹਮ ਤਰੇ। ਮੈਂ ਇੰਨਾ ਜ਼ਿਆਦਾ ਵਿਰੋਧ ਨਹੀਂ ਹਰਕ੍ਰਿਸ਼ਨ ਦੇ ਨਾਲ ਪਾਉਣਾ ਚਾਹੁੰਦਾ ਤਾਂ ਕਿ ਉਸ ਨੂੰ ਬਹੁਤੀ ਜ਼ਿਆਦਾ ਹਾਨੀ ਪਹੁੰਚਾਈ ਜਾਵੇ।
ਇਮ ਕਹਿ ਕਰ ਨੌ ਰੰਗ ਸਿੱਖ ਰਾਮ, ਏਕ ਬਾਰ ਜਿਮ ਇਹਾਂ ਬੁਲਾਮ।
ਗੁਰਦਾਸ ਨੂੰ ਰਾਮ ਰਾਏ ਕਹਿੰਦਾ ਕਿ ਸਿਰਫ ਇੰਨੀ ਕੁ ਗੱਲ ਮੈਂ ਬਾਦਸ਼ਾਹ ਨੂੰ ਸਿਖਾਉਣੀ ਹੈ ਕਿ ਜਿਹੜੀ ਗੱਲ ਨੂੰ ਸੁਣ ਕੇ ਇੱਕ ਵਾਰ ਹਰ ਕ੍ਰਿਸ਼ਨ ਨੂੰ ਇੱਥੇ ਬੁਲਾਵੇ, ਇਦੋਂ ਬਹੁਤਾ ਮੈਂ ਬਾਦਸ਼ਾਹ ਨੂੰ ਅਜੇ ਕੁਛ ਨਹੀਂ ਆਖਣਾ।
ਜਥਾ ਸਦਨ ਹਮ ਨਿਕਸੇ ਬੈਸੇ, ਸ੍ਰੀ ਹਰਿ ਕ੍ਰਿਸ਼ਨ ਅਨਾਵੋ ਐਸੇ।
ਜਿਵੇਂ ਮੈਂ ਆਪਣੇ ਘਰ ਨੂੰ ਛੱਡ ਕੇ ਨਿਕਲ ਕੇ ਬੈਠਾ ਹਾਂ ਦੂਰ, ਇਸੇ ਤਰੀਕੇ ਦੇ ਨਾਲ ਮੈਂ ਚਾਹੁੰਦਾ ਹਾਂ ਕਿ ਹਰ ਕ੍ਰਿਸ਼ਨ ਵੀ ਆਪਣੇ ਘਰ ਨੂੰ ਪੁਰੀ ਨੂੰ ਛੱਡੇ ਤੇ ਇੱਥੇ ਆਵੇ।
ਸੋ ਪਿਆਏ ਦਿੱਲੀ ਕੋ ਦਰਸੈ, ਬੋਲਣ ਤੁਰਕਣ ਸਾਥ ਸਪਰਸ਼ੈ।
ਮੈਂ ਚਾਹੁੰਦਾ ਹਾਂ ਕਿ ਮੇਰੀ ਹੀ ਤਰ੍ਹਾਂ ਹਰ ਕ੍ਰਿਸ਼ਨ ਵੀ ਦਿੱਲੀ ਆਣ ਕੇ ਦਿੱਲੀ ਨੂੰ ਦੇਖੇ, ਬਾਦਸ਼ਾਹ ਦੇ ਨਾਲ ਬੋਲੇ ਤੇ ਤੁਰਕਾਂ ਦੇ ਨਾਲ ਮਿਲਾਪ ਕਰੇ।
ਮੋਹ ਸਮਾਨ ਕਰੇ ਸਭ ਆਏ, ਕਹਿ ਕੀਰਤਪੁਰ ਤੇ ਸੋ ਪਲਾਏ।
ਰਾਮ ਰਾਏ ਕਹਿੰਦਾ ਕਿ ਮੈਂ ਚਾਹੁੰਦਾ ਹਾਂ ਕਿ ਮੇਰੀ ਹੀ ਤਰ੍ਹਾਂ ਇੱਥੇ ਆਣ ਕੇ ਸਾਰਾ ਕੁਝ ਹਰ ਕ੍ਰਿਸ਼ਨ ਕਰੇ ਤੇ ਜੇਕਰ ਇੱਥੇ ਨਾ ਆਵੇ ਤੇ ਫਿਰ ਕੀਰਤਪੁਰ ਨੂੰ ਛੱਡ ਕੇ ਕਿਤੇ ਹੋਰ ਦੌੜ ਜਾਵੇ।
ਦੋ ਮੈਂ ਘਰ ਹਾਂ ਏਕ ਜ਼ਰੂਰ, ਤੋ ਮੇਰੀ ਪਾਵਨ ਹੋਏ ਪੂਰ।
ਰਾਮ ਰਾਏ ਕਹਿੰਦਾ ਕਿ ਦੋਵਾਂ ਗੱਲਾਂ ਦੇ ਵਿੱਚੋਂ ਇੱਕ ਕੰਮ ਮੈਂ ਜ਼ਰੂਰ ਹੀ ਕਰਾਂਗਾ, ਜੇਕਰ ਇਹਨਾਂ ਦੋਵਾਂ ਕੰਮਾਂ ਦੇ ਵਿੱਚੋਂ ਇੱਕ ਵੀ ਕੰਮ ਹੋ ਜਾਂਦਾ ਤਾਂ ਹੀ ਮੇਰੀ ਭਾਵਨਾ ਪੂਰੀ ਹੁੰਦੀ ਹੈ। ਭਾਵ ਕੇ ਜਾਂ ਤੇ ਹਰਿਕ੍ਰਿਸ਼ਨ ਦਿੱਲੀ ਆਵੇ ਤੇ ਜਾਂ ਫਿਰ ਕੀਰਤਪੁਰ ਨੂੰ ਛੱਡ ਕੇ ਕਿਤੇ ਹੋਰ ਚਲਿਆ ਜਾਵੇ।
ਤੁਮ ਸਿਆਣੇ ਹੋ ਕਰੋ ਵਿਚਾਰ, ਜੇ ਨਾ ਕਰੋ ਮੈਂ ਇਸ ਬਿਦਕਾਰ।
ਰਾਮ ਰਾਏ ਗੁਰਦਾਸ ਨੂੰ ਕਹਿੰਦਾ ਹੈ ਕਿ ਇਨ੍ਹਾਂ ਕਿਤੇ ਕਰਨਾ ਬਣਦਾ ਹੀ ਹੈ। ਕਹਿੰਦਾ ਕਿ ਤੁਸੀਂ ਸਿਆਣੇ ਹੋ, ਜਰਾ ਵਿਚਾਰ ਕਰਕੇ ਦੇਖੋ, ਜੇ ਨਾ ਕਰੋ ਮੈਂ ਇਸ ਬਿਦਕਾਰ, ਜੇ ਇਨ੍ਹਾਂ ਕੁ ਕੰਮ ਵੀ ਮੈਂ ਨਾ ਕੀਤਾ।
ਤੋ ਮੇਰੋ ਨਿਸ਼ਫਲ ਬਲ ਹੈ, ਜੇ ਨਿਸਚਿੰਤ ਅਨਜ ਮਮ ਰਹਿ।
ਕਹਿੰਦਾ ਕਿ ਇਨ੍ਹਾਂ ਕੁ ਕੰਮ ਤੇ ਕਰਨਾ ਬਣਦਾ ਹੀ ਬਣਦਾ, ਜੇਕਰ ਇਨ੍ਹਾਂ ਵੀ ਕੰਮ ਮੈਂ ਨਾ ਕਰਾਂ ਤੇ ਫਿਰ ਮੇਰਾ ਤੇ ਜਿਹੜਾ ਬਲ ਹੈ, ਮੇਰੀ ਜਿਹੜੀ ਤਾਕਤ ਹੈ, ਉਹ ਤੇ ਬੇਕਾਰ ਹੈ। ਮੇਰੀ ਤਾਕਤ ਦਾ ਕੀ ਫਾਇਦਾ ਹੋਇਆ। ਜੇ ਨਿਸਚਿੰਤ ਅਣਜ ਮਮ ਰਹਿ, ਜੇ ਮੇਰਾ ਛੋਟਾ ਭਰਾ ਹਰਿਕ੍ਰਿਸ਼ਨ ਚਿੰਤਾ ਤੋਂ ਮੁਕਤ ਰਿਹਾ, ਉਹਨੂੰ ਕੋਈ ਚਿੰਤਾ ਨਾ ਲੱਗੀ, ਤੇ ਫਿਰ ਮੇਰੀ ਤਾਕਤ ਦਾ ਕੀ ਫਾਇਦਾ ਹੈ। ਇੰਨਾ ਕੁ ਤੇ ਕੰਮ ਕਰਨਾ ਹੀ ਬਣਦਾ।
ਗੁਰ ਤਾਗਾ ਦੀ ਕੋਈ ਅਧਿਕਾਰ, ਹੋ ਤੋ ਸੁਮੇਰੋ ਜਾਣਤ ਸਾਰੇ।
ਕਹਿੰਦਾ ਕਿ ਗੁਰਿਆਈ ਗੱਦੀ ਦੇ ਉੱਤੇ ਕੇਵਲ ਮੇਰਾ ਅਧਿਕਾਰ ਸੀ, ਇਸ ਗੱਲ ਨੂੰ ਤੇ ਤੁਸੀਂ ਸਾਰੇ ਜਾਣਦੇ ਹੀ ਹੋ।
ਸ੍ਰੀ ਹਰਿਕ੍ਰਿਸ਼ਨ ਲੀਨ ਸੋ ਗਾਦੀ, ਬਹੁਰੋ ਭਏ ਪਰਸ ਪਰ ਬਾਦੀ।
ਕਹਿੰਦਾ ਕਿ ਸ੍ਰੀ ਹਰਿਕ੍ਰਿਸ਼ਨ ਨੇ ਉਸ ਗੁਰਿਆਈ ਨੂੰ ਸਾਂਭਿਆ ਹੈ ਤੇ ਫਿਰ ਜਿੰਨੇ ਵੀ ਸੰਗਤ ਦੇ ਲੋਕ ਨੇ ਉਹ ਪਰਸਪਰ ਮੇਰੇ ਨਾਲ ਵਿਗਾੜ ਹੀ ਪੈਦਾ ਕਰਦੇ ਨੇ।
ਤਾਂ ਤੂਸ਼ਣ ਮੈਂ ਕੈਸੇ ਰਹੂੰ, ਜੇਕਰ ਦਵੈਸ਼ ਹਿਰਦੈ ਨਹੀਂ ਦਹੂੰ।
ਕਹਿੰਦਾ ਕਿ ਲੋਕ ਕਹਿੰਦੇ ਨੇ ਕਿ ਸਤਿਗੁਰਾਂ ਨੇ ਇਸ ਨੂੰ ਹੁਕਮ ਕੀਤਾ ਸੀ ਮੇਰੇ ਮੱਥੇ ਨਾ ਲੱਗੇ, ਇਹ ਗੁਰੂ ਘਰ ਦੇ ਵੱਲੋਂ ਦਰਕਾਰਿਆ ਹੋਇਆ, ਫਿਟਕਾਰਿਆ ਹੋਇਆ, ਇਹ ਬੇਮੁਖ ਹੈ, ਲੋਕੀ ਇਸ ਤਰ੍ਹਾਂ ਦੀਆਂ ਮੈਨੂੰ ਗੱਲਾਂ ਕਰਦੇ ਨੇ।
ਕਹਿੰਦਾ ਤਾਂ ਤੂਸ਼ਣ ਮੈਂ ਕੈਸੇ ਰਹੂੰ, ਜੇਕਰ ਦਵੈਸ਼ ਹਿਰਦੈ ਨਹੀਂ ਦਹੋ। ਜੇ ਮੈਂ ਦਵੈਸ਼ ਦੇ ਨਾਲ ਆਪਣਾ ਹਿਰਦਾ ਨਹੀਂ ਸਾੜਨਾ ਤਾਂ ਮੈਂ ਚੁੱਪ ਕਿਸ ਤਰ੍ਹਾਂ ਰਵਾਂ। ਭਾਵ ਕੇ ਚੁੱਪ ਰਹਾਂ ਤਾਂ ਦਵੈਸ਼ ਮੇਰਾ ਹਿਰਦਾ ਸਾੜੇਗੀ, ਜੇ ਉਦਮ ਕਰਾਂਗਾ ਤਾਂ ਹੀ ਉਹਨਾਂ ਨੂੰ ਦੁੱਖ ਪੁੱਜੇਗਾ, ਇਸ ਦੇ ਨਾਲ ਹੀ ਮੇਰਾ ਦਿਲ ਠੰਡਾ ਹੋਵੇਗਾ। ਇਸ ਪ੍ਰਕਾਰ ਕਰ ਮਤੋ ਦ੍ਰਿੜ ਨਿਸ਼ਚਾ ਔਰ ਕੋ ਕੀਨ, ਅਣਜ ਹਕਾਰੋ ਸ਼ਾਹ ਟਿਗ ਕਵ ਸੰਤੋਖ ਸਿੰਘ ਚੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਮਤਾ ਪਕਾਇਆ ਹੈ ਦ੍ਰਿੜਤਾ ਦੇ ਨਾਲ ਰਾਮ ਰਾਏ ਨੇ ਕਿ ਆਪਣੇ ਛੋਟੇ ਭਰਾ ਹਰਿਕ੍ਰਿਸ਼ਨ ਨੂੰ ਮੈਂ ਬਾਦਸ਼ਾਹ ਦੀ ਸਭਾ ਦੇ ਵਿੱਚ ਦਿੱਲੀ ਜ਼ਰੂਰ ਬੁਲਾਉਣਾ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਅਨਜ ਹਕਾਰ ਨਕਾਰ ਨੇ ਚਿਤ ਵੈ ਅਨਕ ਉਪਾਏ, ਪਿਖੇ ਕਹਿਨ ਅਵਕਾਸ਼ ਕੋ ਜਬੇ ਸ਼ਾਹ ਟਿਗ ਜਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਛੋਟੇ ਭਰਾ ਹਰਿਕ੍ਰਿਸ਼ਨ ਨੂੰ ਦਿੱਲੀ ਦੇ ਵਿੱਚ ਬੁਲਾਉਣ ਦੇ ਅਨੇਕਾਂ ਯਤਨ ਰੋਜ਼ ਹੀ ਰਾਮ ਰਾਏ ਸੋਚਦਾ ਰਹਿੰਦਾ, ਰੋਜ਼ ਹੀ ਬਾਦਸ਼ਾਹ ਦੀ ਸਭਾ ਦੇ ਵਿੱਚ ਜਾਂਦਾ, ਪਰ ਐਸੇ ਮੌਕੇ ਦੀ ਤਲਾਸ਼ ਦੇ ਵਿੱਚ ਹੈ ਕਿ ਜਦੋਂ ਇਸ ਪਾਸੇ ਦੀ ਗੱਲ ਨੂੰ ਉਹ ਛੇੜੇ।
ਇੱਕ ਦਿਨ ਪੁਣੈ ਪ੍ਰਸੰਗ ਚਲਾਇਓ, ਸ੍ਰੀ ਸਤਿਗੁਰ ਹਰਿ ਰਾਏ ਸਮਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਰਾਮ ਰਾਏ ਨੂੰ ਮੌਕਾ ਮਿਲਿਆ ਤੇ ਮੌਕੇ ਨੂੰ ਪਾ ਕੇ ਰਾਮ ਰਾਏ ਬਾਦਸ਼ਾਹ ਨੂੰ ਕਹਿੰਦਾ ਸ੍ਰੀ ਸਤਿਗੁਰ ਹਰਿ ਰਾਏ ਸਮਾਇਓ। ਕਹਿੰਦਾ ਕਿ ਸਾਡੇ ਪਿਤਾ ਜੀ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਸਮਾ ਗਏ ਨੇ, ਜੋਤੀ ਜੋਤ ਸਮਾ ਗਏ।
ਬੂਝਣ ਲੱਗਿਓ ਸ਼ਾਹ ਸਭ ਬਾਤ, ਪਿਤਾ ਤੁਮਾਰੇ ਜਗ ਬਖੇ ਆਤ।
ਜਦੋਂ ਰਾਮ ਰਾਏ ਨੇ ਆਖਿਆ ਕਿ ਪਿਤਾ ਜੀ ਚੜਾਈ ਕਰ ਗਏ ਨੇ, ਉਹ ਸਮਾ ਗਏ ਨੇ, ਬਾਦਸ਼ਾਹ ਬਹੁਤ ਹੀ ਜ਼ਿਆਦਾ ਇਕਦਮ ਹੈਰਾਨ ਹੋਇਆ ਤੇ ਕਹਿਣ ਲੱਗਾ ਪਿਤਾ ਤੁਮਾਰੇ ਜਗ ਬਖਿਆਤ, ਕਿ ਤੁਹਾਡੇ ਜਿਹੜੇ ਪਿਤਾ ਸਨ ਭਾਵ ਕੇ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਉਹ ਤੇ ਬਹੁਤ ਹੀ ਜ਼ਿਆਦਾ ਪ੍ਰਗਟ ਸਨ ਦੁਨੀਆਂ ਦੇ ਵਿੱਚ।
ਕਿਸ ਪ੍ਰਕਾਰ ਸੋ ਗਏ ਸਮਾਏ, ਤੁਮ ਨਹੀਂ ਮਿਲੇ ਤੀਰ ਤਿੰਨ ਜਾਏ।
ਬਾਦਸ਼ਾਹ ਕਹਿੰਦਾ ਕਿ ਕਿਸ ਤਰ੍ਹਾਂ ਸਮਾ ਗਏ ਨੇ, ਕਦੋਂ ਸਮਾਗੇ ਨੇ, ਤੁਮ ਨਹੀਂ ਮਿਲੇ ਤੀਰ ਤਿੰਨ ਜਾਏ, ਕਿ ਤੁਸੀਂ ਉਹਨਾਂ ਦੇ ਕੋਲ ਜਾ ਕੇ ਅਖੀਰਲੇ ਵੇਲੇ ਉਹਨਾਂ ਨੂੰ ਨਹੀਂ ਮਿਲੇ।
ਕਿਮ ਨਹੀਂ ਗਏ ਕਿ ਸੁਧ ਨਹੀਂ ਆਈ, ਕੋ ਕਾਰਨ ਪਾ ਕਹੋ ਬੁਝਾਈ।
ਬਾਦਸ਼ਾਹ ਬਹੁਤੇ ਸਾਰੇ ਸਵਾਲ ਕਰੀ ਜਾ ਰਿਹਾ, ਕਹਿੰਦਾ ਕਿ ਬੜੇ ਪ੍ਰਗਟ ਸਨ, ਕਦੋਂ ਸਮਾਏ ਨੇ, ਕਿਵੇਂ ਸਮਾਏ ਨੇ, ਤੁਸੀਂ ਉਹਨਾਂ ਦੇ ਕੋਲ ਗਏ ਕਿ ਨਹੀਂ ਗਏ, ਕਿਮ ਨਹੀਂ ਗਏ ਕਿ ਸੁਧ ਨਹੀਂ ਆਈ, ਕਿ ਤੁਹਾਨੂੰ ਖਬਰ ਨਹੀਂ ਸੀ ਮਿਲੀ ਇਸ ਕਰਕੇ ਤੁਸੀਂ ਨਹੀਂ ਗਏ, ਕੋ ਕਾਰਨ ਪਾ ਕਹੋ ਬੁਝਾਈ, ਐਸਾ ਕਿਹੜਾ ਕਾਰਨ ਹੋਇਆ ਦੱਸੋ ਰਾਮ ਰਾਏ ਜੀ।
ਸਕਲ ਸਮਾਜ ਤੈਨੂੰ ਤੇ ਪਾਛੇ, ਕਿਨੋ ਸੰਭਾਰਿਓ ਰਾਖਿਓ ਆਛੇ।
ਬਾਦਸ਼ਾਹ ਕਹਿੰਦਾ ਕਿ ਜੇ ਉਹ ਸਮਾ ਗਏ ਨੇ, ਜੇ ਚੜਾਈ ਕਰ ਗਏ ਨੇ, ਤੇ ਜਿੰਨਾ ਵੀ ਉਹਨਾਂ ਦੇ ਮਗਰੋਂ ਸਾਜੋ ਸਮਾਨ ਹੈ ਉਹ ਕਿੰਨੇ ਅੱਛੀ ਤਰੀਕੇ ਦੇ ਨਾਲ ਸਾਂਭ ਕੇ ਰੱਖੇ।
ਕਿਨ ਲੀਨਸ ਗੁਰ ਤਾ ਬਰ ਗਾਦੀ, ਤਿੰਨ ਪਾਛੇ ਤਿਮ ਕੀਨ ਆਬਾਦੀ।
ਇਸ ਤੋਂ ਇਲਾਵਾ ਔਰੰਗਜ਼ੇਬ ਬਾਦਸ਼ਾਹ ਰਾਮ ਰਾਏ ਨੂੰ ਕਹਿੰਦਾ ਕਿ ਤੁਹਾਡੇ ਗੁਰੂ ਘਰ ਦੇ ਵਿੱਚ ਐਸਾ ਵੀ ਰਿਵਾਜ ਹੈ ਕਿ ਉਸ ਗੁਰੂ ਦੀ ਜਗ੍ਹਾ ਦੇ ਉੱਤੇ ਕੋਈ ਦੂਸਰਾ ਗੁਰੂ ਬਣ ਕੇ ਬਹਿੰਦਾ। ਕਹਿੰਦਾ ਕਿ ਜੇਕਰ ਉਹ ਸਮਾ ਗਏ ਨੇ ਤੇ ਆਪਣੀ ਗੁਰਿਆਈ ਦੇ ਉੱਤੇ ਉਹਨਾਂ ਨੇ ਕਿਨੂੰ ਬਿਠਾਇਆ, ਕਿੰਨੇ ਚੰਗੇ ਤਰੀਕੇ ਦੇ ਨਾਲ ਉਸ ਗੁਰਿਆਈ ਨੂੰ ਆਬਾਦ ਕੀਤਾ ਹੈ, ਸਾਂਭਿਆ।
ਸੁਣ ਸ੍ਰੀ ਰਾਮ ਰਾਏ ਤਬ ਕਹਿਓ, ਅਬ ਅਵਕਾਸ਼ ਕਹਿਣ ਕੋ ਲਹਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਇਸ ਤਰ੍ਹਾਂ ਦੀਆਂ ਬਾਦਸ਼ਾਹ ਨੇ ਗੱਲਾਂ ਕੀਤੀਆਂ ਤੇ ਫਿਰ ਮਨ ਦੇ ਵਿੱਚ ਸਮਝਿਆ ਰਾਮ ਰਾਏ ਨੇ ਕਿ ਹੁਣ ਬਹੁਤ ਹੀ ਚੰਗਾ ਮੌਕਾ ਹੈ ਆਪਣੀ ਗੱਲ ਕਹਿਣ ਦਾ, ਫਿਰ ਅੱਗੋਂ ਰਾਮ ਰਾਏ ਇਸ ਤਰ੍ਹਾਂ ਕਹਿੰਦਾ,
ਕਹਿੰਦਾ ਸੁਣੋ ਸ਼ਾਹ ਮੁਝ ਇਤੇ ਪਠਾਇਓ, ਪਿਤੇ ਆਇਸ ਤੇ ਮੈਂ ਚਲ ਆਇਓ।
ਕਹਿੰਦਾ ਸੁਣੋ ਬਾਦਸ਼ਾਹ ਸਲਾਮਤ, ਪਿਤਾ ਜੀ ਨੇ ਮੈਨੂੰ ਹੁਕਮ ਕਰਕੇ ਤੁਹਾਡੇ ਕੋਲ ਇੱਥੇ ਦਿੱਲੀ ਦੇ ਵਿੱਚ ਭੇਜਿਆ, ਮੈਂ ਆਪਣੇ ਪਿਤਾ ਜੀ ਦੀ ਆਗਿਆ ਨੂੰ, ਸਤਿਗੁਰਾਂ ਦੀ ਆਗਿਆ ਨੂੰ ਮੰਨ ਕੇ ਤੁਹਾਡੇ ਕੋਲ ਆ ਗਿਆ।
ਆਦਿਕ ਸਮਾਜ ਮੋਹ ਸੰਗ ਭੇਜਾ, ਹੋਏ ਪ੍ਰਸੰਨ ਪਾਖਿਓ ਸਭ ਲੈ ਜਾ।
ਕਹਿੰਦਾ ਕਿ ਭੇਜਣ ਤੋਂ ਪਹਿਲਾਂ ਸਾਰਾ ਸਾਜੋ ਸਮਾਨ ਮੈਨੂੰ ਨਾਲ ਦੇ ਕੇ ਭੇਜਿਆ, ਇਹ ਜਿੰਨੇ ਵੀ ਮੇਰੇ ਨਾਲ ਸੇਵਕ ਨੇ ਇਹ ਵੀ ਸਤਿਗੁਰਾਂ ਨੇ ਹੁਕਮ ਕਰਕੇ ਮੇਰੇ ਨਾਲ ਭੇਜੇ ਸਨ, ਹੋਏ ਪ੍ਰਸੰਨ ਪਾਖਿਓ ਸਭ ਲੈ ਜਾ। ਪ੍ਰਸੰਨਤਾ ਦੀ ਹਾਲਤ ਦੇ ਵਿੱਚ ਉਸ ਵੇਲੇ ਸਤਿਗੁਰਾਂ ਨੇ ਮੈਨੂੰ ਆਖਿਆ ਸੀ ਸਭ ਲੈ ਜਾ, ਸਾਰਾ ਕੁਝ ਲੈ ਜਾ, ਭਾਵ ਕੇ ਕਰਾ ਮਾਤਾ ਵੀ ਵਿੱਚ।
ਜਬ ਕੇ ਹਮ ਆਏ ਤੁਮ ਪਾਸ, ਪਏ ਸਿੱਖ ਬਹੁ ਸੰਗਤ ਰਾਸ।
ਰਾਮ ਰਾਏ ਕਹਿੰਦਾ ਕਿ ਜਦੋਂ ਦਾ ਮੈਂ ਤੁਹਾਡੇ ਕੋਲ ਇੱਥੇ ਆਇਆ ਹੋਇਆ ਉਸ ਤੋਂ ਬਾਅਦ ਤੁਸੀਂ ਜਾਣਦੇ ਹੋ ਕਿ ਕਿੰਨੀ ਸਾਰੀ ਮੇਰੀ ਸੰਗਤ ਹੋਰ ਬਣ ਗਈ।
ਮਿਲਨੇ ਆਪ ਕੇ ਸਾਥ ਕਨੇਰਾ, ਅਜ਼ਮਤ ਪਤਾ ਪੁਨੇ ਬਹੁ ਹੀਰਾ।
ਮੇਰਾ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਵੱਡਾ ਪ੍ਰੇਮਮਈ ਮਿਲਾਪ ਰਿਹਾ ਇਸ ਗੱਲ ਨੂੰ ਤੁਸੀਂ ਜਾਣਦੇ ਹੋ, ਮੈਂ ਬਹੁਤੀਆਂ ਸਾਰੀਆਂ ਤੁਹਾਡੇ ਕਹਿਣ ਦੇ ਉੱਤੇ ਤੁਹਾਨੂੰ ਕਰਾਮਾਤਾਂ ਵੀ ਦਿਖਾਈਆਂ।
ਯਾਂ ਤੇ ਪਾ ਸਮਾਜ ਅਧਕਾਈ, ਸਿੱਖ ਸੰਗਤ ਨਿਤ ਬਦੈ ਸਵਾਈ।
ਰਾਮ ਰਾਏ ਕਹਿੰਦਾ ਕਿ ਇਸ ਤਰ੍ਹਾਂ ਕਰਨ ਦੇ ਨਾਲ ਮੇਰਾ ਸਾਜੋ ਸਮਾਨ ਵਧਿਆ ਤੇ ਮੇਰੇ ਸਿੱਖ ਸੰਗਤ ਦੇ ਵਿੱਚ ਵੀ ਦੂਣਾ ਸਵਾਇਆ ਵਾਧਾ ਹੋਇਆ।
ਦੇਸ਼ਣ ਮੈਂ ਸਿੱਖੀ ਬਿਸਤਾਰੀ, ਦਰਸੈ ਆਏ ਪੁੰਜ ਨਰ ਨਾਰੀ।
ਮੈਂ ਦੇਸ਼ਾਂ ਦੇਸ਼ਾਂ ਦੇ ਵਿੱਚ ਭਾਵ ਕੇ ਇਲਾਕਿਆਂ ਇਲਾਕਿਆਂ ਦੇ ਵਿੱਚ ਸਿੱਖੀ ਦਾ ਵਿਸਥਾਰ ਕੀਤਾ, ਬਹੁਤੇ ਸਾਰੇ ਇਸਤਰੀਆਂ ਪੁਰਸ਼ ਆਣ ਕੇ ਮੇਰਾ ਦਰਸ਼ਨ ਕਰਦੇ ਨੇ।
ਅਨਕਿ ਉਪਾਇਨ ਆਣ ਚੜਾਵੈ, ਗਣੀ ਗਰੀਬ ਦਰਬ ਅਰ ਪਾਵੈ।
ਅਨੇਕਾਂ ਹੀ ਤਰ੍ਹਾਂ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਮੇਰੇ ਚਰਨਾਂ ਦੇ ਵਿੱਚ ਨਿੱਤਾ ਪ੍ਰਤੀ ਅਰਪਣ ਹੁੰਦੀਆਂ ਨੇ, ਅਮੀਰ ਤੇ ਗਰੀਬ ਸਾਰੇ ਹੀ ਮੈਨੂੰ ਪੈਸੇ ਮੱਥਾ ਟੇਕਦੇ ਨੇ।
ਸ੍ਰੀ ਗੁਰ ਪਿਤਾ ਸੁਣੀ ਸਦ ਸਾਰੀ, ਪਾਇਓ ਸੁਚੇਤ ਸਮਾਜ ਸੰਭਾਰੀ।
ਰਾਮ ਰਾਏ ਬਾਦਸ਼ਾਹ ਨੂੰ ਕਹਿੰਦਾ ਇਹ ਜਿੰਨੀ ਵੀ ਮੇਰੀ ਸੋਭਾ ਦੀ ਖਬਰ ਸੀ ਕਹਿੰਦਾ ਹੈ ਕਿ ਪਿਤਾ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੂੰ ਪਹੁੰਚੀ ਤੇ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਇਹ ਵਿਸ਼ਵਾਸ ਕੀਤਾ ਕਿ ਮੇਰਾ ਜਿਹੜਾ ਵੱਡਾ ਪੁੱਤਰ ਰਾਮ ਰਾਇ ਉਹ ਤੇ ਬਹੁਤ ਸੁਚੇਤ ਹੈ, ਬੜਾ ਹੁਸ਼ਿਆਰ ਹੈ, ਉਹਨੇ ਬਹੁਤ ਕੁਝ ਮਾਣ ਸਨਮਾਨ ਇਕੱਠਾ ਕਰ ਲਿਆ।
ਮੁਝ ਕੋ ਸਮਰਥ ਸਭ ਬਿਦ ਜਾਨ ਲਗ ਸੁਤ ਜਾਣਿਓ ਅਹਿਆਨਾ।
ਰਾਮ ਰਾਏ ਕਹਿੰਦਾ ਕਿ ਇਹਨਾਂ ਸਾਰਿਆਂ ਕਾਰਨਾਂ ਦੇ ਕਰਕੇ ਸਤਿਗੁਰਾਂ ਨੇ ਮੈਨੂੰ ਹਰ ਇੱਕ ਤਰੀਕੇ ਦੇ ਨਾਲ ਸਮਰੱਥ ਸਮਝਿਆ ਤੇ ਛੋਟੇ ਪੁੱਤਰ ਨੂੰ ਜਾਣਿਆ, ਇਹ ਤੇ ਭੋਲਾ ਹੈ, ਇਹ ਤੇ ਅਣਜਾਣਾ ਹੈ, ਇਹ ਕੀ ਕਰ ਸਕਦਾ।
ਆਪਣੇ ਸਮਾਜ ਤਿਸੀ ਕੋ ਦੀਨ ਨਿਕਟ ਰਹਿਣ ਤੇ ਅਤ ਪ੍ਰਿਆ ਚੀਨਾ।
ਇਸ ਕਰਕੇ ਆਪਣਾ ਸਾਰਾ ਜਿਹੜਾ ਸਾਜੋ ਸਮਾਨ ਸੀ ਉਹ ਆਪਣੇ ਛੋਟੇ ਪੁੱਤਰ ਭਾਵ ਕੇ ਹਰ ਕ੍ਰਿਸ਼ਨ ਨੂੰ ਹੀ ਉਹਨਾਂ ਨੇ ਅਰਪਣ ਕਰ ਦਿੱਤਾ, ਕਿਉਂਕਿ ਨੇੜੇ ਰਹਿਣ ਕਰਕੇ ਤੇ ਛੋਟਾ ਹੋਣ ਕਰਕੇ ਪਿਤਾ ਜੀ ਦਾ ਉਹਦੇ ਨਾਲ ਬੜਾ ਸਨੇਹ ਸੀ।
ਤੈ ਤੇ ਸਿੱਖ ਸੰਗਤ ਸਮੁਦਾਈ ਸਭਿਨ ਕੀਤੇ ਬਾਹ ਗਹਾਈ।
ਉਸ ਨੂੰ ਗੁਰੂ ਬਣਾ ਦਿੱਤਾ ਤੇ ਉਸ ਪਾਸੇ ਦੀ ਜਿੰਨੀ ਵੀ ਸਿੱਖ ਸੰਗਤ ਹੈ ਸਾਰੀਆਂ ਸੰਗਤਾਂ ਨੂੰ ਉਹਦੇ ਚਰਨਾਂ ਦੇ ਵਿੱਚ ਝੁਕਾ ਦਿੱਤਾ, ਭਾਵ ਕਿ ਸਾਰੀ ਸੰਗਤ ਦੀ ਜਿਹੜੀ ਵਾਗ ਡੋਰ ਹੈ ਉਹ ਸੰਭਾਲ ਦਿੱਤੀ ਹਰ ਕ੍ਰਿਸ਼ਨ ਨੂੰ।
ਕਾਰਨ ਭਇਓ ਅਪਰ ਭੀ ਜੋਏ ਰਿਸ ਜਿਮ ਕਰੀ ਸੁਣਾਵੋ ਸੋਏ।
ਬਾਦਸ਼ਾਹ ਨੂੰ ਰਾਮ ਰਾਏ ਕਹਿੰਦਾ ਕਿ ਪਹਿਲੀ ਤੇ ਗੱਲ ਇਹ ਹੈ ਕਿ ਮੈਨੂੰ ਸਤਿਗੁਰਾਂ ਨੇ ਸਮਰੱਥ ਸਮਝਿਆ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਛੋਟਾ ਅਣਜਾਣਾ ਹੈ, ਇਸ ਕਰਕੇ ਉਹਨੂੰ ਗੁਰਿਆਈ ਦੇ ਦਿੱਤੀ, ਸੰਗਤਾਂ ਨੂੰ ਲੜ ਫੜਾ ਦਿੱਤਾ ਹਰ ਕ੍ਰਿਸ਼ਨ ਦਾ। ਕਹਿੰਦਾ ਕਿ ਇਸ ਤੋਂ ਇਲਾਵਾ ਇੱਕ ਦੂਸਰਾ ਕਾਰਨ ਵੀ ਹੈ ਜਿਹੜੇ ਕਾਰਨ ਦੇ ਕਰਕੇ ਇਹ ਸਭ ਕੁਝ ਵਾਪਰਿਆ। ਕਹਿੰਦਾ ਕਿ ਜਿਹੜਾ ਦੂਸਰਾ ਕਾਰਨ ਹੈ ਉਹ ਵੀ ਬਾਦਸ਼ਾਹ ਸਲਾਮਤ ਮੈਂ ਤੁਹਾਨੂੰ ਦੱਸਦਾ।
ਸਾਥ ਆਪ ਕੇ ਮੇਲ ਹਮਾਰਾ ਪਾਇਓ ਅਧਿਕ ਹੀ ਦਿਨ ਪ੍ਰਤੀ ਪਾਰਾ।
ਮੇਰਾ ਤੇ ਤੁਹਾਡਾ ਮਿਲਾਪ ਦਿਨ ਪ੍ਰਤੀ ਦਿਨ ਜ਼ਿਆਦਾ ਤੋਂ ਜ਼ਿਆਦਾ ਵਧਿਆ।
ਕਹਿੰਦਾ ਜਿਉ ਜਿਉ ਤੁਮ ਫਰਮਾਇਸ਼ ਕੀਨਸ ਅਜਮਤ ਬਲ ਤੇ ਤਿਉ ਕਰ ਦੇਨਸ।
ਜਿਵੇਂ ਜਿਵੇਂ ਬਾਦਸ਼ਾਹ ਸਲਾਮਤ ਤੁਸੀਂ ਆਪਣੀ ਫਰਮਾਇਸ਼ ਨੂੰ ਕੀਤਾ, ਤੁਹਾਡੀ ਫਰਮਾਇਸ਼ ਦੇ ਮੁਤਾਬਕ ਮੈਂ ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ ਉਹੀ ਕਰਕੇ ਦਿਖਾਇਆ ਜੋ ਤੁਸੀਂ ਆਖਿਆ।
ਪਿਤਾ ਸਮੀਪ ਜਾਤ ਸੁਧ ਸਾਰੀ ਤਿੰਨੋਂ ਬਾਤ ਨਹੀਂ ਨੀਕ ਵਿਚਾਰੀ।
ਕਹਿੰਦਾ ਕਿ ਸਾਰੀ ਜਿਹੜੀ ਖਬਰ ਸੀ ਇਹ ਪਿਤਾ ਜੀ ਨੂੰ ਪਹੁੰਚਦੀ ਰਹੀ ਕਿ ਤੁਸੀਂ ਕੀ ਕਹਿੰਦੇ ਹੋ ਤੇ ਮੈਂ ਤੁਹਾਡੇ ਕਹਿਣ ਦੇ ਉੱਤੇ ਕੀ ਕੁਝ ਕਰਦਾ ਹਾਂ। ਕਹਿੰਦਾ ਕਿ ਇਸ ਗੱਲ ਨੂੰ ਪਿਤਾ ਜੀ ਨੇ ਬਿਲਕੁਲ ਵੀ ਚੰਗਾ ਨਹੀਂ ਸਮਝਿਆ।
ਸੁਣ ਸੁਣ ਕ੍ਰੋਧ ਪਏ ਮਪਾਖਾ ਸ਼ਾਹ ਸਾਥ ਜੇ ਅਸ ਰਸ ਰਾਖਾ।
ਕਹਿੰਦਾ ਕਿ ਇੰਨੀਆਂ ਜ਼ਿਆਦੀਆਂ ਜਿਹੜੀਆਂ ਮੈਂ ਤੁਹਾਨੂੰ ਕਰਾਮਾਤਾਂ ਦਿਖਾਈਆਂ ਇਸ ਨੂੰ ਪਿਤਾ ਜੀ ਨੇ ਰਤਾ ਵੀ ਚੰਗਾ ਨਹੀਂ ਮੰਨਿਆ।
ਸੁਣ ਸੁਣ ਕ੍ਰੋਧ ਪਏ ਇਮ ਪਾਖਾ।
ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਸੁਣ ਕੇ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਕ੍ਰੋਧ ਦੇ ਵਿੱਚ ਆਏ ਤੇ ਉਹਨਾਂ ਨੇ ਫਿਰ ਇਸ ਤਰ੍ਹਾਂ ਦੇ ਬਚਨ ਕੀਤੇ।
ਸ਼ਾਹ ਸਾਥ ਜੇ ਅਸ ਰਸ ਰਾਖਾ।
ਨਿਕਟਵਰਤੀ ਸੇਵਕਾਂ ਨੂੰ ਸਤਿਗੁਰਾਂ ਨੇ ਬਚਨ ਕੀਤਾ ਕਿ ਜੇਕਰ ਰਾਮ ਰਾਏ ਬਾਦਸ਼ਾਹ ਦੇ ਨਾਲ ਇਸੇ ਤਰ੍ਹਾਂ ਦਾ ਰਸ ਰੱਖਣਾ ਚਾਹੁੰਦਾ ਹੈ।
ਬਾਰ ਬਾਰ ਅਜ਼ਮਤ ਦਿਖਰਾਵਤ ਜੋ ਬਿਦ ਅਨਬਣ ਦੁਲਬ ਬਨਾਵਤ।
ਸਤਿਗੁਰਾਂ ਨੇ ਆਖਿਆ ਕਿ ਬਾਰ ਬਾਰ ਬਹੁਤੀਆਂ ਸਾਰੀਆਂ ਕਰਾਮਾਤਾਂ ਰਾਮ ਰਾਏ ਦਿਖਾਉਂਦਾ, ਜਿਨ੍ਹਾਂ ਕਰਾਮਾਤਾਂ ਨੂੰ ਦਿਖਾਉਣ ਦੀ ਲੋੜ ਵੀ ਨਹੀਂ ਹੈ ਉਹ ਵੀ ਦਿਖਾਉਂਦਾ ਹੈ, ਇਸ ਕਰਕੇ ਅਣਬਣ ਜਿਹੜੀ ਗੱਲ ਨਾ ਹੋਣ ਵਾਲੀ ਹੈ ਉਸ ਨੂੰ ਬਣਾ ਕੇ ਦਿਖਾ ਦਿੰਦਾ।
ਇਹ ਆਛੀ ਨਹੀਂ ਕੀਨਸ ਤਾਹੇ ਜਿਮ ਪਾਖੇ ਤਿਮ ਕਰ ਦਿਖ ਰਾਹੇ।
ਸਤਿਗੁਰਾਂ ਨੇ ਆਖਿਆ ਕਿ ਰਾਮ ਰਾਏ ਦੇ ਵਾਸਤੇ ਇਹ ਗੱਲ ਚੰਗੀ ਨਹੀਂ ਹੈ ਕਿ ਜੋ ਬਾਦਸ਼ਾਹ ਕਹਿੰਦਾ ਉਹੀ ਕਰਕੇ ਦਿਖਾ ਦਿੰਦਾ।
ਹੋਇਓ ਜਿਸ ਕੇ ਆਸੇ ਅਨੁਸਾਰੀ ਆਇਸ ਮਾਣ ਸਕੈ ਨਹੀਂ ਟਾਰੀ।
ਰਾਮ ਰਾਏ ਦੱਸਦਾ ਹੈ ਕਿ ਪਿਤਾ ਜੀ ਨੇ ਆਖਿਆ ਕਿ ਜੇਕਰ ਰਾਮ ਰਾਏ ਐਸਾ ਬਾਦਸ਼ਾਹ ਦੇ ਅਨੁਸਾਰੀ ਹੋਇਆ ਹੋਇਆ ਕਿ ਉਹਦੇ ਹੁਕਮ ਨੂੰ ਮੰਨਦਾ ਹੈ, ਜੋ ਹੁਕਮ ਕਰਦਾ ਉਸ ਨੂੰ ਟਾਲਦਾ ਨਹੀਂ ਹੈ, ਸਤ ਕਰਕੇ ਮੰਨਦਾ।
ਤੋ ਤਿਸ ਪਾਸ ਰਹੋ ਹਿਤ ਕਰਕੇ ਹਮਰੇ ਨਿਕਟ ਨ ਆਵੋ ਫਿਰ ਕੈ।
ਕਹਿੰਦਾ ਕਿ ਇਹਨਾਂ ਕਾਰਨਾਂ ਦੇ ਕਰਕੇ, ਇਹਨਾਂ ਗੱਲਾਂ ਦੇ ਕਰਕੇ ਸਤਿਗੁਰੂ ਜੀ ਮੇਰੇ ਤੇ ਨਾਰਾਜ਼ ਹੋ ਗਏ। ਉਹਨਾਂ ਨੇ ਇੱਕ ਸਿੱਖ ਦੇ ਹੱਥ ਮੇਰੇ ਕੋਲ ਸੰਦੇਸ਼ ਪਹੁੰਚਾਇਆ ਕਿ ਉਸ ਬਾਦਸ਼ਾਹ ਦੇ ਕੋਲ ਹੀ ਰਵੇ ਜਿਹਦੇ ਹਿੱਤ ਨੂੰ ਕਰਕੇ ਉਹਦੀਆਂ ਗੱਲਾਂ ਨੂੰ ਮੰਨਦਾ ਹੈ। ਹਮਰੇ ਨਿਕਟ ਨਾ ਆਵੋ ਫਿਰ ਕੈ। ਮੈਨੂੰ ਸੰਦੇਸ਼ ਮਿਲਿਆ ਸਤਿਗੁਰਾਂ ਦਾ ਕਿ ਰਾਮ ਰਾਏ ਨੂੰ ਜਾ ਕੇ ਆਖੋ ਕਿ ਮੇਰੇ ਕੋਲ ਮੁੜ ਕੇ ਨਾ ਆਵੇ।
ਸ਼ਾਹ ਸਮੀਪੀ ਰਹੋ ਸਦੀਵਾ, ਉਤ ਬਸ ਆਏ ਨਾ ਇਤ ਕੀ ਸੇਵਾ।
ਸਤਿਗੁਰਾਂ ਨੇ ਆਖਿਆ ਕਿ ਰਾਮ ਰਾਏ ਨੂੰ ਜਾ ਕੇ ਆਖੋ ਕਿ ਬਾਦਸ਼ਾਹ ਦੇ ਕੋਲ ਹੀ ਹਮੇਸ਼ਾ ਤੌਰ ਦੇ ਉੱਤੇ ਸਦੀਵੀ ਤੌਰ ਦੇ ਉੱਤੇ ਰਵੇ, ਉੱਥੇ ਹੀ ਵਸੇ, ਪਰਤ ਕੇ ਕਦੇ ਵੀ ਇਸ ਤਰਫ ਨਾ ਆਵੇ।
ਲਾਗੈ ਨਹੀਂ ਸੋ ਬਦਨ ਹਮਾਰੇ, ਕਰਾ ਮਾਤ ਨਿਤ ਪ੍ਰਜੋ ਦਿਖਾਰੇ।
ਕਹਿੰਦਾ ਜੀ ਇਹ ਫਲ ਮਿਲਿਆ ਕਿ ਸਤਿਗੁਰਾਂ ਨੇ ਇੱਥੋਂ ਤੱਕ ਮੇਰੇ ਵਾਸਤੇ ਹੁਕਮ ਕੀਤਾ ਕਿ ਰਾਮ ਰਾਏ ਮੇਰੇ ਮੱਥੇ ਨਹੀਂ ਲੱਗਣਾ ਚਾਹੀਦਾ, ਜਿੱਥੇ ਰਹਿ ਕੇ ਜਿਹੜੇ ਬਾਦਸ਼ਾਹ ਨੂੰ ਕਰਾਮਾਤਾਂ ਦਿਖਾਉਂਦਾ ਹੈ ਉੱਥੇ ਹੀ ਰਵੇ, ਮੇਰੇ ਕੋਲ ਨਾ ਆਵੇ।
ਪਾਠੇ ਉਹ ਹੁਕਮ ਨਾ ਮਾਂ ਮੁਝ ਪਾਸ, ਸੁਣ ਤਬ ਤੇ ਮੈਂ ਤਿਆਗੀ ਆਸ।
ਰਾਮ ਰਾਏ ਬਾਦਸ਼ਾਹ ਨੂੰ ਕਹਿੰਦਾ ਇਸ ਤਰ੍ਹਾਂ ਦਾ ਸਤਿਗੁਰਾਂ ਨੇ ਹੁਕਮਨਾਮਾ ਲਿਖ ਕੇ ਮੇਰੇ ਕੋਲ ਭੇਜਿਆ ਸੀ। ਕਹਿੰਦਾ ਕਿ ਜਦੋਂ ਹੀ ਮੈਂ ਸਤਿਗੁਰਾਂ ਦੇ ਹੁਕਮਨਾਮੇ ਨੂੰ ਪੜਿਆ, ਸੁਣ ਤਬ ਤੇ ਮੈਂ ਤਿਆਗੀ ਆਸ, ਸੁਣੋ ਬਾਦਸ਼ਾਹ ਸਲਾਮਤ, ਉਦੋਂ ਦੀ ਮੈਂ ਸਤਿਗੁਰਾਂ ਵਾਲੇ ਪਾਸਿਓਂ ਆਸ ਲਾ ਦਿੱਤੀ।
ਕਰੇ ਤ੍ਰਾਸ ਔਰ ਗਇਓ ਨ ਤੀਰ, ਰਿਸ਼ਤੇ ਸਰਾਪ ਨ ਦੇਹੇ ਅਭੀਰ।
ਕਹਿੰਦਾ ਕਿ ਮੈਂ ਤੇ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਜਾ ਰਿਹਾ ਸਾਂ, ਪਰ ਰਸਤੇ ਦੇ ਵਿੱਚ ਹੀ ਮੈਨੂੰ ਐਸਾ ਹੁਕਮ ਮਿਲ ਗਿਆ, ਇਸ ਕਰਕੇ ਕਹਿੰਦਾ ਕਿ ਫਿਰ ਮੈਂ ਸਤਿਗੁਰਾਂ ਦੇ ਕੋਲ ਨਹੀਂ ਗਿਆ। ਮੈਂ ਸੋਚਿਆ ਕਿ ਜੇਕਰ ਜਾਵਾਂਗਾ ਤੇ ਗੁੱਸੇ ਹੋ ਕੇ ਜੋ ਨਿਰਭੈ ਸਰੂਪ ਸਤਿਗੁਰੂ ਜੀ ਨੇ ਉਹ ਮੈਨੂੰ ਕੋਈ ਸਰਾਪ ਦੇ ਦੇਣਗੇ। ਹੁਣ ਜਿਹੜੀ ਵਾਸਤਵ ਰੂਪ ਦੇ ਵਿੱਚ ਗੱਲ ਹੋਈ ਹੈ ਉਹ ਤੇ ਨਹੀਂ ਦੱਸੀ, ਮਿੱਟੀ ਮੁਸਲਮਾਨ ਕੀ ਪੇੜ ਹੈ ਪਈ ਘੁੰਮਿਆਰ ਵਾਲੀ ਗੱਲ ਹੋਰ ਹੀ ਬਣਾ ਕੇ ਬਾਦਸ਼ਾਹ ਨੂੰ ਦੱਸ ਦਿੱਤੀ, ਕਿਉਂਕਿ ਜੇਕਰ ਅਸਲੀਤ ਦੱਸਦਾ ਤੇ ਫਿਰ ਕਿਵੇਂ ਬਾਦਸ਼ਾਹ ਦੇ ਨਾਲ ਰਸ ਰਹਿੰਦਾ। ਕਹਿੰਦਾ ਕਿ ਇਹ ਕਾਰਨ ਦੂਸਰਾ ਵਾਪਰੇ।
ਲਗੇ ਸਮਾਵਣ ਕੋ ਜਿਸ ਕਾਲਾ, ਲਗ ਸੁਤ ਕੋ ਗਾਦੀ ਬੈਠਾਲਾ।
ਇਸ ਕਰਕੇ ਬਾਦਸ਼ਾਹ ਸਲਾਮਤ ਜਦੋਂ ਸਤਿਗੁਰੂ ਜੀ ਸਮਾਉਣ ਲੱਗੇ ਸੀ ਉਸ ਵੇਲੇ ਮੈਂ ਤੇ ਕੋਲ ਹੀ ਨਹੀਂ ਸਾਂ, ਕਿਉਂਕਿ ਮੈਂ ਕੋਲ ਗਿਆ ਹੀ ਨਹੀਂ, ਮੈਂ ਡਰਦਾ ਸੀ ਮੈਨੂੰ ਸਰਾਪ ਦੇ ਦੇਣਗੇ। ਲਗ ਸੁਤ ਕੋ ਗਾਦੀ ਬੈਠਾਲਾ ਤੇ ਆਪਣੇ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਛੋਟੇ ਪੁੱਤਰ ਨੂੰ ਭਾਵ ਕੇ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਦੇ ਉੱਤੇ ਬਿਠਾ ਦਿੱਤਾ।
ਸਭ ਸਿੱਖ ਸੰਗਤ ਚਰਨੀ ਪਾਏ, ਸੌਂਪ ਸਮਾਜ ਸਗਲ ਅਦ ਕਾਏ।
ਛੋਟੇ ਪੁੱਤਰ ਨੂੰ ਗੁਰਿਆਈ ਦੇ ਕੇ ਸਾਰੀਆਂ ਸੰਗਤਾਂ ਨੂੰ ਉਹਦੇ ਚਰਨਾਂ ਦੇ ਵਿੱਚ ਝੁਕਾ ਦਿੱਤਾ। ਇਸ ਤੋਂ ਇਲਾਵਾ ਗੁਰੂ ਘਰ ਦਾ ਜਿੰਨਾ ਵੀ ਸਾਜੋ ਸਮਾਨ ਸੀ ਉਹ ਵੀ ਉਸ ਨੂੰ ਹੀ ਦੇ ਦਿੱਤਾ।
ਕਹਿੰਦਾ ਬ੍ਰਿੰਦ ਮਸੰਦ ਜੇ ਅਪਰ ਅਸ਼ੇਸ਼, ਸੇ ਵਿਚਰਤ ਗਨ ਦੇਸ਼ ਵਿਦੇਸ਼।
ਕਹਿੰਦਾ ਕਿ ਜਿੰਨੇ ਵੀ ਮਸੰਦ ਸਨ ਸਾਰੇ ਦੇ ਸਾਰੇ ਜਿੰਨੇ ਵੀ ਦੂਰਾਂ ਦੂਰਾਂ ਇਲਾਕਿਆਂ ਦੇ ਵਿੱਚ ਵਿਚਰਦੇ ਸਨ ਉਹਨਾਂ ਨੂੰ ਵੀ ਝੁਕਾ ਦਿੱਤਾ ਹਰਕ੍ਰਿਸ਼ਨ ਦੇ ਚਰਨਾਂ ਦੇ ਉੱਤੇ।
ਸਭ ਕੋ ਤਿਸ ਕੇ ਪਾਂ ਲਗਾਏ, ਨਿੱਕੀ ਰੀਤ ਸੌਂਪ ਸਮੁਦਾਏ।
ਸਾਰੀਆਂ ਸੰਗਤਾਂ ਨੂੰ, ਸਾਰਿਆਂ ਮਸੰਦਾਂ ਨੂੰ ਚੰਗੀ ਰੀਤੀ ਦੇ ਨਾਲ ਹਰਕ੍ਰਿਸ਼ਨ ਦੇ ਚਰਨਾਂ ਦੇ ਉੱਤੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਝੁਕਾ ਦਿੱਤਾ।
ਲਗ ਸੁਤ ਕੋ ਸਮਝਾਵਨ ਕੀਨ, ਆਪਣੀ ਕਰਾ ਮਾਤ ਸਭ ਦੀਨ।
ਇਸ ਤੋਂ ਇਲਾਵਾ ਰਾਮ ਰਾਏ ਕਹਿੰਦਾ ਕਿ ਹੇ ਬਾਦਸ਼ਾਹ ਸਲਾਮਤ, ਆਪਣੇ ਛੋਟੇ ਪੁੱਤਰ ਨੂੰ ਚੰਗੇ ਤਰੀਕੇ ਦੇ ਨਾਲ ਸਮਝਾਇਆ, ਸਿੱਖਿਆ ਦਿੱਤੀ ਤੇ ਸਾਰੀ ਜਿਹੜੀ ਆਪਣੀ ਕਰਾਮਾਤ ਸੀ ਉਹ ਵੀ ਹਰਕ੍ਰਿਸ਼ਨ ਨੂੰ ਦੇ ਦਿੱਤੀ।
ਦਿੱਲੀ ਪਤ ਸੋ ਮਿਲੋ ਨਾ ਜਾਏ, ਨਹੀਂ ਦਰ ਸੋ ਨਹੀਂ ਨਿਜ ਦਰ ਸਾਏ।
ਕਹਿੰਦਾ ਹੇ ਬਾਦਸ਼ਾਹ ਸਲਾਮਤ, ਇੱਥੇ ਹੀ ਬਸ ਨਹੀਂ ਹੈ, मेरे छोटे भरा हर कृष्ण नू मेरे पिता ने यह भी सिख्या दिती है कि दिल्ली दे बादशाह दे नाल भाव के औरंगजेब दे नाल कदे भी मिलाप नहीं करना। नहीं दरसो नहीं दरस दरसाओ। कहिंदा राम राय के सतगुरां ने आख्या के ना ही ओनू जाके दर्शन देना है बादशाह नू ते ना ही ओ तेरा दर्शन करे भाव के ओदे मत्थे ही नहीं लगना।
अजमत कतो लगावो नाही करो छपावन अपने माही।
इस तो अलावा मेरे छोटे भरा नू सतगुरा ने यह भी सिख्या दिती कि कदे भी हर कृष्ण अजमत नू नहीं दिखाना। करामात दी वरतों कदे नहीं करनी। जिन्निया भी मैं तेनू करामातां दित्तियां ने इन्हां नू अपने हिरदे दे विच ही छुपा के रखी लुका के रखी।
कह कोए कह सो बन जाए तीरज तरो तरा समताए।
कहिंदा है कि इथों तक हर कृष्ण नू आख्या कह कोई पावे कोई भी आखे तां भी करामात नहीं दिखाणी। कैसो बन जाए पावे किसे तरह दी भी औखी विधि बन जावे करामात नू नहीं प्रगट करना। तीरज तरो तरा समताए। सतगुरु हर राय सच्चे पातशाह जी ने हर कृष्ण नू यह उपदेश दिता कि हर कृष्ण तू इस तरह का धीरज धारण करके रखना जिवें कि धरती धीरजवान हुंदी।
इस प्रकार दे कर बहु सीखा कृपा दृष्ट ते सुत को दिखा।
कहिंदा है राम राय के इस तरह दी सिख्या दे के फिर मेहर दी नजर दे नाल अपने पुत्र हर कृष्ण नू देखिया सतगुरु हर राय ने।
पित महान श्री गुरु हर राय सबके देखत गए समाए।
महान पिता सतगुरु हर राय सच्चे पातशाह जी इस तरीके दे नाल सारयां दे देखदियां देखदियां समा गए शरीर नू छड गए।
रावण निकट आवनो कियो तिसते मुझ फल ऐसे पयो।
राम राय अफसोस जाहर करदा है कि देखो बादशाह सलामत मैं तुहाडे कोल आया तुहाडे कोल आउण दा ऐसा जिहड़ा फल है ना ओ मैनू प्राप्त होया। जे मैं तुहाडे कोल ना आउंदा जे मैं उत्थे ही सतगुरां दे हजूर हुंदा ते सतगुरु जी मैनू ही गुरियाई देंदे मेरे छोटे भरा नू गुरियाई ना मिलदी पर एक फल मिलिया मैनू तुहाडे कोल आउण दा कि मैं गुरियाई तों वांझा रह गया।
जो सब बिदते मामे अधिकारा सो लग प्राता ने संभारा।
राम राय कहिंदा है बादशाह नू कि हे बादशाह सलामत जो अधिकार मेरा सी ओ सारे दा सारा अधिकार मेरे छोटे भरा ने सामले।
सुन श्री राम राय के बैन बोल्यो शाह चपल कर नैन।
ग्रंथाकार भाई संतोख सिंह जी लिखदे ने जदों राम राय ने इस तरह दीआं गल्लां कीतीआं ते फिर अपनीआं अखां नूं चंचल कीता है बादशाह ने ते बादशाह फिर राम राय नूं इस तरह कहिंदा
तुम को कहो कहां परवाहू सर्व समाज अध कहै पाहू।
राम राय नूं सुना के बादशाह कहिंदा फेर की हो गया जे तेरे छोटे भरा नूं गुरियाई मिल गई। कहिंदा कि तेनूं केड़ी गल दी हुण परवाह है सर्व समाज अधिक तुम पाहो पाव के सारा साजो समान। इस तो अलावा बहुतियां सारियां संगतां उते तेरे कोल ने तू इस गल दी परवाह ही क्यों करदा है कि तेनू गुरियाई नहीं मिली तेरे छोटे भरा नू मिली है। इस तरह दी गल कीती है। राम राय दी गल नू सुनन तों बाद बादशाह औरंगजेब ने अगे होर की कुछ बादशाह राम राय नू आखेगा जिस तरह कवि संतोख सिंह जी उस नू पेश करनगे मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी जिन्या ही अर्जा करदा होया। मैं इत्थे ही कथा नू विश्राम दे के सारी साध संगत तों खिमा दा जाचका।
हे अच्युत हे पार ब्रह्म अविनाशी अगनास हे पूरन हे सर्व मैं दुख पंजन गुणतास हे संगी हे निरंकार हे निर्गुण सब टेक
ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।